No, che cruci. Tiri Sharam. Meri Dindayala Sukh Sagar Mere Guru Gopala Kar Kirpa Nanak Gun Gaavar Rakho Sharme Asadi Jeeo तेरे कमन कमन गुण कह कह गावा तू साहिब गुणी निधाना तुम्हारी महिमा वर्णन न साकौ तू ठाकुर ऊच भगवाना तेरे गुण बहुते मैं एक न जानिया मैं मूर्ख किस दी जय प्रणवत नानक सुन मेरे साहिबा डुबदा पत्थर ली जय सतगुरु पातशाह दी साजी सवारी सतसंगत जीओ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦਾ ਇੱਕ ਬਚਨ ਹੈ ਜਾਤ ਜਨਮ ਨਹਿ ਪੁੱਛੀਐ ਸੱਚ ਕਰ ਲਿਹੋ ਬਤਾਏ ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ ਕਿਸੇ ਨੂੰ ਇਹ ਨਾ ਪੁੱਛੋ ਤੇਰੀ ਜ਼ਾਤ ਕੀ ਹੈ ਉਸ ਦੇ ਵਿੱਚ ਜੋਤ ਵੇਖੋ ਜਾਤ ਨਾ ਪੁੱਛੋ ਜਾਣੋ ਜੋਤ ਨਾ ਪੁੱਛੋ ਜਾਤੀ ਅੱਗੇ ਜਾਤ ਨਾ ਹੈ ਰਹਿਤਨਾਮਿਆਂ ਵਿੱਚ ਐਸਾ ਲਿਖਿਆ ਹੈ ਜਿਵੇਂ ਕੁਛ ਗਲਤੀਆਂ ਕਰਨ ਨਾਲ ਸਿੱਖ ਪਤਿਤ ਹੋ ਜਾਂਦਾ ਹੈ ਤਨਖਾਹੀਆ ਹੋ ਜਾਂਦਾ ਸਜ਼ਾ ਦਾ ਭਾਗੀ ਬਣਦਾ ਹੈ ਸਜ਼ਾ ਦਾ ਪੈਨਿਸ਼ਮੈਂਟ ਦਾ ਨਾਂ ਗੁਰਮਤਿ ਦੀ ਬੋਲੀ ਵਿੱਚ ਤਨਖਾਹ ਹੈ ਉਹ ਸਜ਼ਾ ਦਾ ਭਾਗੀ ਬਣਦਾ ਹੈ ਇਸੇ ਤਰ੍ਹਾਂ ਜਿਹੜਾ ਸਿੱਖ ਨੂੰ ਸਿੱਖ ਪੁੱਛੇ ਤੇਰੀ ਕੀ ਜਾਤ ਹੈ ਕਿਹਾ ਤਨਖਾਹੀਆ ਉਸ ਸਿੱਖ ਨੇ ਬੜੀ ਨੀਵੀਂ ਗੱਲ ਕੀਤੀ ਜਿਸ ਨੇ ਸਿੱਖ ਨੂੰ ਪੁੱਛ ਲਿਆ ਤੇਰੀ ਜਾਤ ਕੀ ਹੈ ਪਾਤਸ਼ਾਹ ਕਹਿੰਦੇ ਨੇ ਅੱਗੇ ਜਾਤ ਨਹੀਂ ਕੰਮ ਆਉਣੀ ਅਤੇ ਨਾ ਜ਼ੋਰ ਅੱਗੇ ਜਾਤ ਨਾ ਜ਼ੋਰ ਹੈ ਅੱਗੇ ਜੀਓ ਨਵੇਂ ਜਿਨ ਕੀ ਲਿਖ ਪਤ ਪਵੇ ਚੰਗੇ ਸਹੀ ਕੇ ਅਕਾਲ ਪੁਰਖ ਜਾਤ ਨਹੀਂ ਜੋਤ ਹੈ ਗੁਰੂ ਸਾਡਾ ਜਾਤ ਨਹੀਂ ਇੱਕ ਜੋਤ ਹੈ ਔਰ ਖਾਲਸਾ ਵੀ ਜਾਤ ਨਹੀਂ ਜੋਤ ਹੈ ਰੋਜ਼ਾਨਾ ਤੁਸੀਂ ਸ਼ਬਦ ਸੁਣਦੇ ਹੋ ਜਾਗਤ ਜੋਤ ਜਪੈ ਨਿਸ ਬਾਸਰ ਜਾਗਤ ਜਾਤ ਨਹੀਂ ਇੱਥੇ ਆਖਿਆ ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾ ਮਨ ਨੈਕ ਨ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਿਤ ਗੌਰ ਮੜੀ ਮਟ ਫੂਲ ਨਾ ਮਨ ਹੈ ਜਾਤ ਪਾਤ ਦਾ ਚੱਕਰ ਐਸਾ ਚੱਲਿਆ ਮਨੁੱਖਾਂ ਵਿੱਚ ਹੀ ਜਾਤਾਂ ਨਹੀਂ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਰਾਗਾਂ ਵਿੱਚ ਵੀ ਜਾਤਾਂ ਆ ਗਈਆਂ ਅੱਜ ਦੀ ਰਾਗ ਪੱਧਤੀ ਅਤੇ ਪਹਿਲੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਈ ਇਸ ਦੇ ਵਿੱਚ ਇੱਕ ਫਰਕ ਹੈ ਅੱਜ ਦਾ ਗਾਉਣ ਵਾਲਾ ਇਹ ਦੱਸਦਾ ਹੈ ਜਾਂ ਪੁੱਛਦਾ ਹੈ ਕਿ ਰਾਗ ਕਿਹੜੇ ਥਾਟ ਦਾ ਹੈ ਪਹਿਲਾਂ ਕਹਿੰਦਾ ਸੀ ਇਹ ਰਾਗ ਕਿਹੜੇ ਰਾਗ ਦਾ ਪੁੱਤਰ ਹੈ ਜਾਂ ਰਾਗਣੀ ਕਿਹੜੇ ਰਾਗ ਦੀ ਰਾਗਣੀ ਹੈ। ਹੁਣ ਰਾਗ ਮਾਲਾ ਧਿਆਨ ਨਾਲ ਪੜੋ, 6 ਰਾਗ ਨੇ, 5-5 ਇੱਕ ਇੱਕ ਰਾਗ ਦੀਆਂ ਰਾਗਣੀਆਂ, 8-8 ਪੁੱਤਰ। ਮਸਲਨ ਸ਼ੁਰੂ ਹੁੰਦਾ ਹੈ ਪ੍ਰਥਮ ਰਾਗ ਭੈਰੋ ਵੈ ਘਰੀ, 5 ਰਾਗਣੀ ਸੰਗ ਉਚਾਰੀ, 5 ਇਸ ਦੀਆਂ ਪਤਨੀਆਂ ਰਾਗਣੀਆਂ ਨਾਲ ਉਚਾਰਨ ਕੀਤੀਆਂ। ਪ੍ਰਥਮ ਭੈਰਵੀ ਬਿਲਾਵਲੀ ਪੁੰਨਿਆ ਕੀ ਗਾਵੈ ਬੰਗਲੀ, ਪੁੰਨਿਆ ਸਲੇਖੀ ਕੀ ਭਈ ਬਾਰੀ, ਇਹ ਭੈਰੋਂ ਕੇ 5ੋਂ ਨਾਰੀ, ਇਹ 5 ਇਸ ਦੀਆਂ ਰਾਣੀਆਂ, ਇਸ ਦੀਆਂ ਰਾਗਣੀਆਂ। ਇਸ ਦੇ ਅੱਗੋਂ 8 ਪੁੱਤਰ ਕਹੇ ਨੇ, ਪੰਚਮ ਹਰਖ, ਇਹ ਰਾਗਾਂ ਦੇ ਨਾਮ ਨੇ ਸਾਰੇ, ਪੰਚਮ ਹਰਖ ਦੇ ਸਾਖ ਸੁਨਾਵੈ, ਬੰਗਾਲਮ ਮਦ ਮਾਧਵ ਗਾਵੈ, ਲਲਿਤ ਬਿਲਾਵਲ ਗਾਵੈ ਆਪਣੀ ਆਪਣੀ ਭਾਂਤ, ਅਸ਼ਟ ਪੁੱਤਰ ਭੈਰਵ ਕੇ ਗਾਵੈ ਗਾਹਨ ਪਾਤਰ। ਇਹ 6-8 ਪੁੱਤਰ ਭੈਰਵ ਰਾਗ ਦੇ ਹੋ ਗਏ, 5 ਉਸ ਦੀਆਂ ਪਤਨੀਆਂ ਕਹੀਆਂ, ਰਾਗਾਂ ਦੀਆਂ ਜਾਤਾਂ, ਸੱਪਾਂ ਦੀਆਂ ਵੀ ਜਾਤਾਂ। ਇੱਕ ਸਪੇਰੇ ਨੇ ਮੈਨੂੰ ਦੱਸਿਆ, ਕਹਿਣ ਲੱਗਾ ਜਿੱਥੇ ਤੱਕ ਮੈਨੂੰ ਨਾਮ ਯਾਦ ਨੇ 101 ਜਾਤ ਸੱਪਾਂ ਦੀ। ਕਹਿੰਦੇ ਹਾਂ ਜੀ ਇਹ ਕਾਲਾ ਨਾਗ ਹੈ, ਇਹ ਸ਼ੀਂਬਾ ਹੈ, ਉਹ ਰੰਗ ਬਿਰੰਗਾ ਜਿਹੜਾ ਹੋਵੇ ਨਾ ਤਿੱਤਰ ਮਿੱਤਰਾ ਉਹਨੂੰ ਕਹਿੰਦੇ ਸਨ ਸ਼ੀਂਬਾ, ਇਹ ਫਣੀਅਰ ਹੈ। ਇਹ ਵੱਖ ਵੱਖ ਉਹਨਾਂ ਦੀਆਂ ਜਾਤਾਂ ਕਹੀਆਂ, ਸੱਪਾਂ ਦੀਆਂ ਜਾਤਾਂ, ਘੋੜਿਆਂ ਦੀਆਂ ਜਾਤਾਂ, ਜਾਨਵਰਾਂ ਦੀਆਂ ਜਾਤਾਂ ਔਰ ਬੰਦਿਆਂ ਦੀਆਂ ਜਾਤਾਂ। ਜਾਤ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖੀ ਹੈ। ਜਾਤ ਨੂੰ ਬੁਰੀ ਕਿਉਂ ਕਿਹਾ ਅਤੇ ਉਸਦਾ ਕਾਰਨ ਕੀ ਹੈ, ਅੱਜ ਇਹ ਸਮਝ ਕੇ ਜਾਈਏ। ਹੁਣ ਮੈਂ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹਦਾ ਹਾਂ, ਗੋਬਿੰਦ 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 ਸੰਗ ਨਾਮ ਦੇ ਮਨ ਲੀਨਾ, ਆੜ ਦਾਮ ਕੋ ਸ਼ੀਪਰੋ ਸ਼ੀਂਬਾ ਹੋਇਓ ਲਾਖੀਨਾ, ਜਾਤ ਤੇ ਉਸਦੀ ਆ ਗਈ ਨਾਲ। ਬੁਣਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰੋ ਜੁਲਾਹਾ, ਕਬੀਰ ਕੌਣ ਸੀ ਜੁਲਾਹਾ, ਪਯੋ ਗੁਣੀ ਗਹੀਰਾ, ਰਵਿਦਾਸ ਢੋਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ, ਢੋਰ ਢੋਣ ਵਾਲਾ ਚੁਮਾਰ, ਸੰਗਤ ਵਿੱਚ ਪ੍ਰਗਟ ਹੋਇਆ ਪਰਮਾਤਮਾ ਦੇ ਦੀਦਾਰ ਹੋਏ, ਸੈਨ ਨਾਈ ਬੁੱਤ ਕਹਰੀਆ ਉਹ ਕਰ ਕਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਸੈਨ ਨੂੰ ਨਾਈ ਕਿਹਾ ਇਹ ਬਿਧ ਸੁਣ ਕੇ ਜੱਟ ਰੋ ਤੰਨਾ ਜੱਟ, ਉੱਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਤੰਨਾ ਵਡਭਾਗਾ। ਇਹ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ, ਭਗਤਾਂ ਦੀਆਂ ਜਾਤਾਂ ਦੱਸੀਆਂ। ਗੁਰੂ ਗੋਬਿੰਦ ਸਿੰਘ ਸਾਹਿਬ ਇੱਕ ਬਚਨ ਲਿਖਦੇ ਨੇ, ਤਿੰਨ ਬੇਦੀਆਂ ਕੀ ਕੁੱਲ ਵਿਖੈ ਪ੍ਰਗਟੈ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦਿਓ ਜੈ ਤੈ ਭਏ ਸਹਾਇ। ਗੁਰੂ ਨਾਨਕ ਦੇਵ ਬੇਦੀਆਂ ਦੀ ਕੁੱਲ ਚੋਂ ਪ੍ਰਗਟੇ, ਗੁਰੂ ਅੰਗਦ ਦੇਵ ਤ੍ਰੇਣ ਸਨ ਔਰ ਗੁਰੂ ਅਮਰਦਾਸ ਭੱਲੇ ਖੱਤਰੀਆਂ ਵਿੱਚੋਂ ਸਨ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਵੈ, ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਉਹਨੇ ਨਾਮ ਲਿਖੇ ਨੇ, ਬੈਠਾ ਸੋਢੀ ਪਾਤਸ਼ਾਹ ਬਰਾਮਦਾਸ ਸਤਿਗੁਰੂ ਕਹਾਵੈ। ਰਵਿਦਾਸ ਜੀ ਆਪ ਕਹਿੰਦੇ ਨੇ, ਮੇਰੀ ਜਾਤ ਕਮੀਨੀ ਪਾਤ ਕਮੀਨੀ ਓਛਾ ਜਨਮ ਹਮਾਰਾ, ਤੁਮ ਸ਼ਰਨਾਗਤ ਰਾਜਾ ਰਾਮ ਚੰਦ ਕਹਿ ਰਵਿਦਾਸ ਚੁਮਾਰਾ, ਕਬੀਰ ਜਾਤ ਜੁਲਾਹਾ ਕਿਆ ਕਰੈ ਹਿਰਦੈ ਬਸੈ ਗੋਪਾਲ। ਜਾਤ ਪਛਾਣ ਬਣੇ ਅਵਮਾਨ ਨਾ ਬਣੇ, ਪਛਾਣ ਤਾਂ ਚਾਹੀਦੀ ਹੈ। ਕੱਪੜਿਆਂ ਦੇ ਵੱਖ ਵੱਖ ਨਾਮ ਨੇ ਪਛਾਣ ਵਾਸਤੇ ਨੇ, ਘਰਾਂ ਨੂੰ ਨੰਬਰ ਲਗਾਏ ਹੋਏ ਨੇ ਪਛਾਣ ਵਾਸਤੇ ਨੇ, ਗਲੀਆਂ ਦੇ ਨਾਮ ਨੇ ਪਛਾਣ ਵਾਸਤੇ ਨੇ, ਹਰ ਵਸਤੂ ਦਾ ਨਾਮ ਹੈ, ਬੱਚਿਆਂ ਦੇ ਨਾਮ ਵੱਖ ਵੱਖ ਰੱਖੇ ਨੇ ਪਛਾਣ ਵਾਸਤੇ, ਪਛਾਣ ਹੋਵੇ। लेकिन जात अवमान बन गई। गुरु नानक देव जी का एक बचन पढ़ो, उन्हें पढ़िया बहुत वार है, विचारिया बड़ा घट है। नीचा अंदर नीच जात, नीची हूँ अत नीच, नानक तिन कै संग साथ, वड्या स्यों क्या रीस, जिथे नीच संभालियन तिथे नदर तेरी बख्शी। कहिंदे ने एक ते नीवी जात दे ने, पर नीवी जात विच्चों भी होर नीवे ने, एक जात विच्चों चुमारां दे विच भी गोतां कुछ ऐसियां ने, चुमार ही उन्हां नूं बहुत नीवे कहिंदे। ब्राह्मणा दे विच इन्नियां गोतां जे, एक विद्वान ने ते लिखिया, ज्यों केले के पात पात में पात पात में पात, केले का पत्र उछलो दे विच होर पत्र निकल दे आउंगे, त्यों ब्राह्मण की जात जात में जात जात में जात। हुण जिन्हां दी बाणी श्री गुरु ग्रंथ साहिब विच आई भट्टां दी, भट्टां दे सवैये हन 123, 20 सवैये गुरु उपमा विच गुरु अर्जन देव जी ने दे सारे 143। ये जड़ा तुसी पढ़ते हो, सेवक कै भरपूर जुग जुग वाहगुरु तेरा सब सदका, भट्टां दे सवैये ने पढ़ते हाँ, भले अमरदास गुण तेरे तेरी उपमा तोहे बने आवै, पढ़ते हाँ जप्यो जने अर्जन देव गुरु फिर संकट जोन गर्भ नहीं आयो। इन्हां नूं ब्राह्मण बिल्कुल नीवी जात दे गिणदे सन, वह कहते सन ये बिल्कुल नीवी कुल दे ने, हाला है ये भी ब्राह्मण, गौड़ ब्राह्मण, सारस्वत ब्राह्मण, अपने आप नू बहुत उच्चा समझते सन। जन्म तो लैके जात जोड़ दिती गई, इस नाल बहुत वड्डा नुकसान हो गया। मनुखता नू चौं हिस्सों विच वंड दिता, चौथा हिस्सा जिहड़ा ब्रह्म ज्ञान की विचार करेगा, चौथा हिस्सा देश की रखवाली करेगा क्षत्री, चौथा हिस्सा वणज व्यापार करेगा, और चौथा हिस्सा तिना वर्णा की सेवा करेगा। हुण ये जरूरी गल नहीं कि हर सूरमे दे घर सूरमा पैदा होवेगा, जरूरी नहीं हर ब्राह्मण दे घर ब्राह्मण पैदा होवेगा। मैं तो ऐसा वेख के हैरान होया, नेत्रहीणा दे घर बड़े सुंदर अखां वाले पुत्र पैदा हो गए। जन्म तो लैके जिहड़े नेत्रहीण ने, मैं उन्हां नूं जाणदा, पुत्र उन्हां दे अखां वाले। हुण की आखी जांदे, दे घर अंधा ही पैदा होना चाहीदा। मूर्खां दे घर बड़े बड़े सियाणे समझदार बेटे पैदा होए, और सियाणियां दे घर मूर्ख पैदा होए। रविदास नूं मैं चुमार नहीं कहिंदा, कबीर नूं मैं जलोहा नहीं कहिंदा, उस दा कारण है ब्राह्मण कदी उस नूं कहा गया जिहड़ा ब्रह्म नूं जाणदा है। बाणी विच ऐसा कहा, ब्रह्म ज्ञानी ही ब्राह्मण है, ब्रह्म ज्ञान नहीं जाणदा उस नूं ते कहा मूर्ख। मैं सौखे दे ढंग नाल बेनती करा, परशुराम ब्राह्मण दे घर जन्मया, लेकिन यह ब्राह्मण नहीं, ये क्षत्रिय है, कुहाड़ा मोढ़े ते है। 21 वार क्षत्रियों का घात किया, औरतों नूं छड़ देंदा सी, बच्चियां नूं छड़दा सी, बाकी वड्डियां नूं मार देंदा सी। हुण ये ब्राह्मण नहीं, ये तो क्षत्रिय है, योधा। रावण का नाम तुसी सब ने सुनिया, बाणी विच पढ़ते हो, लंका गढ़ सोने का भया, मूर्ख रावण क्या लै गया। मैं कोशां च खोजिया, ये है कौन सी, ये ब्राह्मण का पुत्र सी। राम क्षत्रियों का पुत्र है, लेकिन रावण ब्राह्मणा का पुत्र है। इसके बाप का नाम सी विश्रवा ब्राह्मण, इसके दादे का नाम सी पुलसत्या मुनि, बड़ा वड्डा ऋषि मुनि, उसका पोतरा। इसनू राक्ष क्यों कहा, राक्ष को शरीर करके नहीं। गुरु गोबिंद सिंह जी ने बड़ा ही सुंदर फैसला दिता, कहिंदे ने जो भले कर्म करता लोग उसनू देवता कहिंदे, जो बुरे कर्म करता उसनू राक्ष कहिंदे। साध कर्म जे पुरख कमावै, साध दा अर्थ है भला, ਨਾਮ ਦੇਵਤਾ ਜਗਤ ਕਹਾਵੈ, ਕੋ ਕ੍ਰਿਤ ਕਰਮ ਜੇ ਜਗ ਮੈਂ ਕਰੇ, ਨਾਮ ਅਸੁਰ ਤਿਹ ਕੋ ਸਭ ਤਰੇ। ਬਚਪਨ ਵਿੱਚ ਵੀ ਵੇਖਿਆ ਸੀ, ਅੱਜ ਵੀ ਉਹ ਸਿਸਟਮ ਕਾਇਮ ਹੈ। ਬੱਚਿਆਂ ਦੇ ਕੈਦੇ ਬਾਲ ਬੋਧ ਨਾਲ ਚਿੱਤਰ ਛਪੇ ਹੋਏ ਨੇ, ਨਾਲ ਅੱਖਰ ਨੇ, ਭਾਵੇਂ ਕਿਸੇ ਭਾਸ਼ਾ ਵਿੱਚ ਹੋਣ। ਹੁਣ ਬੱਚਾ ਜਦੋਂ ਪੜ੍ਹਦਾ ਨਾ, ਊੜਾ ਊਠ, ਊਠ ਦਾ ਅਰਥ ਕੀ ਹੋਇਆ, ਇੰਗਲਿਸ਼ ਵਿੱਚ ਕਹਿੰਦੇ ਹੋ ਕੈਮਲ, ਉਹ ਪੜ੍ਹਦਾ ਅਸਲ 'ਚ ਊਠ ਨਾਲ ਗਰਜਨੀ। ਸਵਾਲ ਇਹ ਹੈ ਕਿ ਊੜਾ ਯਾਦ ਹੋ ਜਾਏ। ਮੈਂ ਐਸਾ ਸੁਣਿਆ ਇੱਕ ਵਾਰ, ਬੱਚਾ ਸੀ ਕਿਸਾਨ ਦਾ ਅਤੇ ਉਹ ਪੜ੍ਹਨੇ ਪਾਇਆ ਅਤੇ ਉਹ ਉਸਤਾਦ ਕਹਿਣ ਲੱਗਾ ਪੜ੍ਹ ਊੜਾ ਊਠ, ਉਹ ਕਹਿਣ ਲੱਗਾ ਊੜਾ ਬੋਤਾ, ਬੋਤਾ ਵੀ ਊਠ ਨੂੰ ਕਹਿੰਦੇ ਨੇ। ਉਹ ਆਖੇ ਹੋਏ ਆਖ ਊੜਾ ਊਠ, ਉਹ ਆਖੇ ਊੜਾ ਬੋਤਾ। ਉਹਦੇ ਪਿਓ ਨੂੰ ਸੱਦ ਲਿਆ, ਕਹਿਣ ਲੱਗੇ ਇਹਨੂੰ ਕੀ ਅਕਲ ਦਿੱਤੀ ਗਿਆ, ਮੈਂ ਕਹਿੰਦਾ ਆਖ ਊੜਾ ਊਠ, ਇਹ ਕਹਿੰਦਾ ਊੜਾ ਬੋਤਾ। ਅਤੇ ਉਹ ਕਹਿਣ ਲੱਗਾ ਮਾਸਟਰ ਜੀ ਦਿਮਾਗ ਤਾਂ ਤੁਹਾਡਾ ਖਰਾਬ ਹੋਇਆ, ਬੋਤੇ ਵਿੱਚ ਅਤੇ ਊਠ 'ਚ ਫਰਕ ਕੀ ਹੈ, ਉਹ ਅਤੇ ਊਠ ਉਹ ਹੀ ਬੋਤਾ। ਉਹ ਕਹਿਣ ਲੱਗਾ ਫਿਰ ਬੋਤੇ ਹੀ ਵਾਹ ਇਹਦੇ ਕੋਲੋਂ ਲੈ ਜਾ ਖੂਹ 'ਤੇ ਚਲਾ, ਇਹ ਅੱਖਰ ਨਹੀਂ ਆ ਸਕਦੇ, ਮੈਂ ਨਾ ਬੋਤਾ ਪੜ੍ਹਾਉਣਾ ਨਾ ਊਠ, ਮੈਂ ਤਾਂ ਪੜ੍ਹਾਉਣਾ ਊੜਾ, ਇਹ ਪੜ੍ਹਨ ਵਾਸਤੇ ਤਿਆਰ ਨਹੀਂ, ਇਹ ਕਹਿੰਦਾ ਬੋਤਾ। ਮੇਰੇ ਬੇਨਤੀ ਕਰਨ ਤੋਂ ਭਾਵ ਕੁਛ ਚਿੱਤਰ ਬਣਾਏ ਸਨ, ਇਸ ਵਾਸਤੇ ਬਣਾਏ ਸਨ ਬੰਦੇ ਨੂੰ ਸਮਝ ਆ ਜਾਏ। ਅਧਿਆਤਮਕ ਗੱਲਾਂ ਵੀ ਬਹੁਤ ਸਾਰੀਆਂ ਪੜ੍ਹਾਈਆਂ ਗਈਆਂ, ਸਮਝਾਈਆਂ ਗਈਆਂ, ਇਹ ਜੀ ਰਾਕਸ਼ ਹੈ। ਲਾਉਣ ਵਾਲਿਆਂ ਸਿੰਘ ਲਾ ਦਿੱਤੇ, ਉਹਨਾਂ ਦੇ ਵੱਡੇ ਵੱਡੇ ਦੰਦ ਬਣਾ ਦਿੱਤੇ, ਨਹੀਂ ਐਸਾ ਨਹੀਂ ਹੈ, ਸਾਰੇ ਦੇ ਸਾਰੇ ਮਨੁੱਖ ਸਨ। ਬੜੀ ਸੁੰਦਰ ਇੱਕ ਘਟਨਾ ਯਾਦ ਆਈ ਕਿ ਸਾਰੇ ਰਾਕਸ਼ ਇਕੱਠੇ ਹੋ ਕੇ ਬ੍ਰਹਮਪੁਰੀ ਚਲੇ ਗਏ। ਬ੍ਰਹਮਾ ਨੂੰ ਕਹਿਣ ਲੱਗੇ ਅਸੀਂ ਅੰਦੋਲਨ ਕਰਨ ਆਏ ਹਾਂ। ਉਹ ਕਹਿਣ ਲੱਗੇ ਕਿਸ ਦੇ ਖਿਲਾਫ਼? ਕਹਿਣ ਲੱਗੇ ਤੁਹਾਡੇ, ਤੁਸੀਂ ਸ੍ਰਿਸ਼ਟੀ ਬਣਾਈ, ਸਾਨੂੰ ਰਾਕਸ਼ ਬਣਾਇਆ, ਦੇਵਤਿਆਂ ਨੂੰ ਲੋਕ ਧੂਪ ਬੱਤੀ ਕਰਦੇ ਨੇ, ਪੂਜਾ ਕਰਦੇ ਨੇ, ਸਾਡੇ ਕੋਲ ਮੱਥੇ ਲੱਗਣ ਲਈ ਤਿਆਰ ਨਹੀਂ। ਕਹਿਣ ਲੱਗਾ ਦੁਪਹਿਰ ਦਾ ਪ੍ਰਸ਼ਾਦਾ ਇੱਥੇ ਹੀ ਛਕੋ ਬ੍ਰਹਮਪੁਰੀ, ਅਤੇ ਫਿਰ ਗੱਲ ਕਰਾਂਗੇ, ਤੁਸੀਂ ਮਹਿਮਾਨ ਹੋ। ਉਹਨਾਂ ਖੀਰ ਬਣਾਈ, ਹੁਣ ਪਹਿਲੇ ਰਾਕਸ਼ਾਂ ਨੂੰ ਬਿਠਾ ਦਿੱਤਾ। ਕਹਿਣ ਲੱਗੇ ਸਾਡਾ ਇੱਕ ਇੱਥੇ ਦਾ ਨਿਯਮ ਹੈ, ਹੱਥਾਂ ਨਾਲ ਨਹੀਂ ਖਾਣਾ। ਉਹਨਾਂ ਵੱਡੇ ਵੱਡੇ ਸਰੋਏ, ਉਹ ਸਮਝੋ ਲੱਕੜੀ ਦੇ ਚਮਚੇ ਵੱਡੇ ਵੱਡੇ, ਇਹ ਸਪੂਨ ਬੰਨ ਦਿੱਤੇ। ਕਹਿਣ ਲੱਗੇ ਖਾਓ ਨਾ, ਹੱਥ ਕਿਵੇਂ ਮੁੜੇ, ਲੱਕੜੀ ਬੰਨੀ ਹੈ। ਉਹ ਕੀ ਕਰਨ? ਭਰਨ, ਉੱਪਰ ਲਿਜਾਣ, ਅਤੇ ਉੱਪਰੋਂ ਜਦੋਂ ਸੁੱਟਣ, ਉਹ ਖੀਰ ਅੱਖਾਂ 'ਚ ਪਵੇ। ਮੂੰਹ ਸੜ ਗਿਆ ਕਈਆਂ ਦੇ, ਖਾਧਾ ਕੁਛ ਨਾ, ਮੂੰਹ ਸਿਰ ਸੜ ਬੈਠੇ। ਬਾਅਦ ਵਿੱਚ ਦੇਵਤਿਆਂ ਦੇ ਗੁਰੂ ਬ੍ਰਹਸਪਤ ਨੇ ਕੁਛ ਸਮਝਾਇਆ, ਉਹਨਾਂ ਨੂੰ ਵੀ ਬਿਠਾਇਆ, ਉਹਨਾਂ ਦੀਆਂ ਬਾਹਾਂ ਨੂੰ ਵੀ ਬੰਨ ਦਿੱਤੇ ਗਏ, ਖਾਓ। ਉਹ ਕੀ ਕਰਨ? ਭਰਨੇ ਉਹ ਚਮਚਾ ਅਤੇ ਦੂਸਰੇ ਦੇ ਮੂੰਹ 'ਚ ਪਾ ਦੇਣ, ਜਿਹੜਾ ਸਾਹਮਣੇ ਬੈਠਾ ਸੀ ਉਹ ਭਰੇ ਅਤੇ ਉਹਦੇ ਮੂੰਹ ਵਿੱਚ ਪਾ ਦੇਵੇ। ਕਹਿਣ ਲੱਗੇ ਕੁਛ ਸਮਝ ਆਈ, ਰਾਕਸ਼ ਕਹਿਣ ਲੱਗੇ ਆ ਗਏ। ਜਿਸ ਦਾ ਹੱਥ ਕੇਵਲ ਆਪਣੇ ਮੂੰਹ ਨੂੰ ਹੀ ਜਾਂਦਾ ਉਹ ਰਾਕਸ਼ ਹੈ, ਅਤੇ ਜਿਸ ਦਾ ਹੱਥ ਦੂਸਰੇ ਦੇ ਮੂੰਹ ਨੂੰ ਜਾਂਦਾ ਉਹ ਦੇਵਤਾ ਹੈ। ਜੋ ਦੂਸਰੇ ਨੂੰ ਖਵਾ ਕੇ ਰਾਜੀ ਹੈ ਉਹ ਦੇਵਤਾ ਹੈ, ਜੋ ਆਪਣਾ ਹੀ ਪੇਟ ਭਰਨਾ ਚਾਹੁੰਦਾ ਉਹ ਰਾਕਸ਼ ਹੈ। ਸੱਚ ਇਹ ਹੈ, ਜਿਹੜਾ ਚਾਹੁੰਦਾ ਸਾਰੀ ਦੁਨੀਆ ਉਜਾੜ ਦਿਆਂ ਅਤੇ ਮੇਰਾ ਘਰ ਵਸ ਜਾਏ, ਦੂਸਰਿਆਂ ਦਾ ਕੁਛ ਰਹੇ ਨਾ ਰਹੇ ਮੇਰਾ ਕੁਛ ਬਣ ਜਾਏ, ਸਵਾਰਥੀ ਬੰਦਾ, ਆਪਣਾ ਹੀ ਸੋਚਣ ਵਾਲਾ ਰਾਕਸ਼, ਪਰ ਦੂਸਰੇ ਦਾ ਭਲਾ ਮੰਗਣ ਵਾਲਾ ਦੇਵਤਾ, ਦੂਸਰੇ ਦਾ ਭਲਾ ਕਰਨ ਵਾਲਾ ਦੇਵਤਾ। ਹੁਣ ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਰਾਵਣ ਬ੍ਰਾਹਮਣ ਹੈ ਪਰ ਕਰਮ ਬ੍ਰਾਹਮਣਾਂ ਵਾਲੇ ਨਹੀਂ। ਰਵਿਦਾਸ ਚਮਾਰਾਂ ਦੇ ਘਰ ਜਨਮ ਲੈਂਦੇ ਨੇ ਲੇਕਿਨ ਬ੍ਰਾਹਮਣ ਨੇ। ਇੱਕ ਕਹਾਣੀ ਘੜਨੀ ਪਈ, ਭਗਤ ਮਾਲ ਪੜ੍ਹੋ, ਬੜੀ ਸੁੰਦਰ ਉਸ ਦੇ ਵਿੱਚ ਕਥਾ ਹੈ। ਹੁਣ ਪਹਿਲੇ ਤਾਂ ਇਹਨਾਂ ਦਾ ਮਖੌਲ ਉਡਾਉਂਦੇ ਰਹੇ ਰਵਿਦਾਸ, ਕਬੀਰ, ਇਹ ਦੋਵੇਂ ਹੀ ਬਨਾਰਸ ਵਿੱਚ ਸਨ ਔਰ ਸਮਕਾਲੀ ਸਨ। ਭਗਤ ਕਬੀਰ ਸਾਹਿਬ ਜੀ ਦੀ ਉਮਰ 120 ਸਾਲ ਹੋ ਗਈ, ਬੜੀ ਲੰਬੀ ਉਮਰ। ਰਵਿਦਾਸ ਜੀ ਦੀ ਬੜੀ ਪ੍ਰਸਿੱਧੀ ਹੋਈ, ਇੱਥੇ ਤੱਕ ਕਿ ਚਿਤੌੜ ਦੀ ਰਾਣੀ ਆਈ, ਕਾਂਸ਼ੀ ਆਈ, ਉਸਨੇ ਰਾਜਗੁਰੂ ਬਣਾਉਣਾ ਹੈ ਅਤੇ ਉਸਨੇ ਕਿਸੇ ਬ੍ਰਾਹਮਣ ਨੂੰ ਨਹੀਂ ਬਣਾਇਆ, ਉਸਨੇ ਰਵਿਦਾਸ ਨੂੰ ਗੁਰੂ ਧਾਰਨ ਕਰ ਲਿਆ। ਬ੍ਰਾਹਮਣ ਬਹੁਤ ਔਖੇ ਹੋਏ, ਪਿਛਮਾਰ ਨੂੰ ਗੁਰੂ ਧਾਰਨ ਕਰ ਲਿਆ, ਮੰਦਰ ਦਾ ਉਦਘਾਟਨ ਕਰਨਾ ਸੀ, ਰਵਿਦਾਸ ਕੋਲੋਂ ਕਰਵਾਇਆ ਅਤੇ ਬ੍ਰਾਹਮਣ ਕਹਿਣ ਪੰਗਤ ਵਿੱਚ ਅਸੀਂ ਨਹੀਂ ਬੈਠਣਾ, ਇਸ ਦੇ ਨਾਲ ਇਹ ਤਾਂ ਚਮਾਰ ਹੈ। ਉਹ ਕਹਿਣ ਲੱਗੇ ਮੈਂ ਪਾਸੇ ਹੋ ਜਾਣਾ, ਤੁਸੀਂ ਇਹਨਾਂ ਨੂੰ ਬਖਸ਼ ਖਾਓ, ਗੱਲ ਹੀ ਕੋਈ ਨਹੀਂ। ਬੜੀ ਕਮਾਲ ਕਥਾ ਹੈ ਕਿ ਜਦੋਂ ਖਾਣ ਲੱਗੇ ਹਰ ਥਾਲੀ ਨਾਲ ਰਵਿਦਾਸ ਬੈਠਾ ਨਜ਼ਰ ਆਵੇ। ਅਸਲ ਵਿੱਚ ਰਵਿਦਾਸ ਸਰਵ ਵਿਆਪਕ ਨੂੰ ਮੰਨ ਕੇ, ਇੰਨੇ ਸਰਵ ਵਿਆਪਕ ਹੋ ਚੁੱਕੇ ਸਨ, 40 ਸ਼ਬਦ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੇ, ਸਾਚੀ ਪ੍ਰੇਤ ਹਮ ਤੁਮ ਸਿਉਂ ਜੋਰੀ, ਤੁਮ ਸਿਉਂ ਜੋਰ ਅਵਰ ਸੰਗ ਧੋਰੀ। ਕਹਿੰਦੇ ਨੇ ਦਾਤਾ ਕਦੀ ਅਸੀਂ ਹੁੰਦੇ ਸਾਂ, ਤੂੰ ਨਹੀਂ ਸਾਂ ਹੁੰਦਾ, ਅਤੇ ਅੱਜ ਤੂੰ ਹੈ ਅਤੇ ਅਸੀਂ ਨਹੀਂ ਰਹਿ ਗਏ। ਭਾਵ ਹਉਮੈ ਸਾਡੀ ਰੱਬ ਨੂੰ ਮੰਨਦੀ ਨਹੀਂ ਸੀ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਹੰਕਾਰ ਅੰਦਰ ਹੋਵੇਗਾ, ਬੰਦਾ ਰੱਬ ਨੂੰ ਮੰਨਦਾ ਨਹੀਂ, ਬਿਲਕੁਲ ਨਹੀਂ। ਉਹ ਤਾਂ ਕਹੇਗਾ ਮੈਂ ਰੱਬ ਹਾਂ। ਸਾਊਥ ਇੰਡੀਆ ਵਿੱਚ ਅਜੇ ਵੀ ਸ਼ੂਦਰਾਂ ਦੀ ਮੈਂ ਬੜੀ ਦੁਰਦਸ਼ਾ ਵੇਖੀ, ਪਸ਼ੂਆਂ ਵਾਲਾ ਸਲੂਕ ਉਹਨਾਂ ਦੇ ਨਾਲ, ਹਾਲੇ ਪਸ਼ੂਆਂ ਨੂੰ ਵੀ ਕੋਈ ਪੁੱਛ ਲਵੇ ਉਹਨਾਂ ਦੇ ਨਾਲ ਤਾਂ ਪਸ਼ੂਆਂ ਤੋਂ ਵੀ ਬਦਤਰ ਸਲੂਕ ਕੀਤਾ ਜਾਂਦਾ ਹੈ। ਸ਼ੂਦਰ ਗਿਆ ਮੰਦਰ ਵਿੱਚ, ਬ੍ਰਾਹਮਣ ਅੱਗੋਂ ਕਹਿਣ ਲੱਗਾ ਕਿੱਧਰ ਆ ਰਹੇ, ਮੰਦਰ ਭ੍ਰਿਸ਼ਟ ਕਰਨਾ ਤੂੰ ਤਾਂ ਸ਼ੂਦਰ ਹੈ। ਅਤੇ ਕਹਿਣ ਲੱਗਾ ਪਾਂਡਾ ਜੀ, ਤੁਸੀਂ ਤਾਂ ਹੁਣ ਆਇਓ ਬਾਅਦ ਵਿੱਚ, ਮੰਦਰ ਜਦੋਂ ਬਣਿਆ ਸਭ ਇੱਟਾਂ ਮੈਂ ਸਿਰ 'ਤੇ ਢੋਈਆਂ, ਇਹ ਸੀਮੈਂਟ ਮੈਂ ਘੋਲਿਆ, ਇਹ ਤਾਂ ਮੈਂ ਸਾਰਾ ਬਣਾਇਆ, ਸੰਗ ਮਰਮਰ ਮੈਂ ਲਗਵਾਇਆ, ਨਾਲ ਹੋ ਕੇ ਮਜ਼ਦੂਰੀ ਮੈਂ ਕੀਤੀ, ਅਤੇ ਮੈਂ ਤਾਂ ਆਇਆ ਕਿ ਬਣਾਉਂਦੇ ਰਹੇ ਹਾਂ, ਮੱਥਾ ਵੀ ਟੇਕ ਆਈਏ। ਕਹਿਣ ਲੱਗੇ ਬਾਅਦ ਵਿੱਚ ਗੰਗਾ ਜਲ ਹੀ ਪਾ ਕੇ ਸਾਫ਼ ਕਰ ਦਿੱਤਾ ਸੀ, ਹੁਣ ਨਹੀਂ ਤੂੰ ਆ ਸਕਦਾ। ਕਥਾ ਬੜੀ ਸੁੰਦਰ ਹੈ ਕਿ ਰਾਤ ਉਹ ਸੌਂ ਗਿਆ ਅਤੇ ਸੁਪਨਾ ਬੜਾ ਕਮਾਲ ਆਇਆ, ਜੋ ਜਾਗਦਿਆਂ ਨਾਲ ਮਿਲੇ ਕਈ ਵਾਰੀ ਸੁਪਨੇ 'ਚ ਮਿਲਦਾ। ਆਓ ਸੁਭਾਗੀ ਨੀਂਦੜੀਏ ਮਤ ਸ਼ੈ ਦੇਖਾਂ ਸੋਏ, ਸੁਪਨੇ ਵਿੱਚ ਭਗਵਾਨ ਮਿਲ ਗਿਆ, ਪਰਮਾਤਮਾ ਮਿਲ ਗਿਆ ਅਤੇ ਬੜਾ ਪਿਆਰ ਕੀਤਾ। ਕਹਿਣ ਲੱਗਾ ਹੁਣ ਪਿਆਰ ਕਰਦੇ ਹੋ, ਤੁਹਾਡਾ ਮੰਦਰ ਬਣਾਉਂਦਿਆਂ ਇੱਟਾਂ ਢੋਂਦਿਆਂ ਮੇਰੇ ਸਿਰ ਦੇ ਰੋਮ ਘਸ ਗਏ ਸਾਰੇ, ਅਤੇ ਗਿਆ ਅਤੇ ਪੁਜਾਰੀ ਨੇ ਮੈਨੂੰ ਅੰਦਰ ਨਹੀਂ ਵੜਨ ਦਿੱਤਾ। ਭਗਵਾਨ ਕਹਿਣ ਲੱਗੇ ਉੱਥੇ ਕੀ ਲੈਣ ਗਏ, ਉੱਥੇ ਤਾਂ ਅੱਜ ਤੱਕ ਮੈਨੂੰ ਨਹੀਂ ਉਹਨੇ ਵੜਨ ਦਿੱਤਾ, ਤੈਨੂੰ ਕਿਹਨੇ ਵੜਨ ਦੇਣਾ ਸੀ, ਉੱਥੇ ਤਾਂ ਮੈਨੂੰ ਨਹੀਂ ਜਾਣ ਦਿੱਤਾ, ਮੈਂ ਵੀ ਬਾਹਰ ਹੀ ਤੁਰਿਆ ਫਿਰਨਾ। ਉੱਥੇ ਪਾਂਡਾ ਹੀ ਕਬਜ਼ਾ ਕਰਕੇ ਬੈਠਾ ਹੈ, ਉੱਥੇ ਤਾਂ ਮੈਨੂੰ ਨਹੀਂ ਉਸਨੇ ਜਾਣ ਦਿੱਤਾ। ਜਦੋਂ ਹੁਣ ਵੇਖਿਆ ਕਿ ਰਵਿਦਾਸ ਇਹ ਤਾਂ ਹੁਣ ਰਾਜਗੁਰੂ ਬਣ ਗਿਆ, ਉਹਨਾਂ ਹੋਰ ਇੱਕ ਕਹਾਣੀ ਘੜ ਲਈ। ਕਹਿਣ ਲੱਗੇ ਚਮਾਰ ਹੈ ਹੀ ਨਹੀਂ, ਇਹ ਅਸਲ ਵਿੱਚ ਬ੍ਰਾਹਮਣ ਹੈ, ਰਾਮਾਨੰਦ ਦੇ ਕੋਲ ਇੱਕ ਬ੍ਰਹਮਚਾਰੀ ਸੇਵਾ ਕਰਦਾ ਸੀ ਅਤੇ ਪਿੱਛੇ ਲਿਜਾਂਦਾ ਸੀ। ਇੱਕ ਦਿਨ ਰਾਮਾਨੰਦ ਗੋਸਾਈ ਦੀ ਸਮਾਧੀ ਨਾ ਲੱਗੀ ਅਤੇ ਪੁੱਛਦੇ ਨੇ ਉਹ ਰਸਤ ਪਾਣੀ ਕਿਸ ਦੇ ਘਰੋਂ ਲਿਆਇਆ। ਕਹਿਣ ਲੱਗਾ ਛੱਤਰੀ ਦੇ, ਜਾ ਪਤਾ ਕਰਕੇ ਆ। ਹੁਣ ਪੁੱਛਿਆ, ਕਹਿਣ ਲੱਗਾ ਜੀ ਮੈਂ ਜਿਸ ਨਾਲ ਬਿਜ਼ਨਸ ਕਰਨਾ ਨਾ ਉਹ ਸ਼ਾਹ ਚਮਾਰ ਹੈ। ਹੁਣ ਅੰਦਾਜ਼ਾ ਲਾਉਣਾ ਕੈਸੀ ਚਤਰਾਈ ਹੈ, ਉਹ ਛੱਤਰੀ ਜਿਸ ਦੇ ਘਰੋਂ ਰਾਸ਼ਨ ਗਿਆ ਪਰ ਬਿਜ਼ਨਸ ਜਿਸ ਦੇ ਨਾਲ ਕਰਦਾ ਉਹ ਚਮਾਰ ਹੈ। ਕਹਿਣ ਲੱਗਾ ਤੂੰ ਗਲਤ ਘਰ 'ਚੋਂ ਪਿੱਛਿਆ ਲਿਆਇਆ, ਜਾ ਚਮਾਰਾਂ ਦੇ ਘਰ ਜਨਮ ਲੈ। ਹੁਣ ਚਮਾਰਾਂ ਦੇ ਘਰ ਜਨਮ ਲਿਆ ਅਤੇ ਉਹ ਦੁੱਧ ਨਹੀਂ ਪੀਂਦਾ ਕਿਉਂਕਿ ਬ੍ਰਹਮਚਾਰੀ ਉਹ ਤਾਂ ਬ੍ਰਾਹਮਣ ਹੈ। ਅਤੇ ਹੁਣ ਰਾਮਾਨੰਦ ਆਪ ਜਾਂਦਾ, ਕਹਿੰਦਾ ਪੀ ਲੈ ਕੋਈ ਨਹੀਂ ਦੋਸ਼ ਲੱਗਦਾ। ਮੈਂ ਹੈਰਾਨ ਹੋਇਆ ਕਿ 40 ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਕਿਤੇ ਲਿਖ ਦਿੰਦੇ ਵੀ ਮੈਂ ਤਾਂ ਪਿਛਲੇ ਜਨਮ ਦਾ ਬ੍ਰਾਹਮਣ ਹਾਂ, ਉਹ ਤਾਂ ਕਹਿੰਦੇ ਨੇ ਨਹੀਂ ਮੈਂ ਸ਼ੁੱਧ ਚਮਾਰ ਹਾਂ, ਮੇਰੀ ਜਾਤ ਕਮੀਨੀ ਪਾਤ ਕਮੀਨੀ ਓਛਾ ਜਨਮ ਹਮਾਰਾ, ਤੁਮ ਸ਼ਰਨਾਗਤ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ। ਉਹ ਕਹਿੰਦੇ ਨੇ ਮੈਂ ਚਮਾਰ ਹਾਂ, ਉਹ ਕਹਿੰਦੇ ਨੇ ਬ੍ਰਾਹਮਣ ਸੀ ਪਰ ਪਿਛਲੇ ਜਨਮ ਵਿੱਚ। ਭਗਤ ਕਬੀਰ ਸਾਹਿਬ ਨਾਲ ਵੀ ਇਹੋ ਗੱਲ ਹੋਈ, ਉਹ ਕਹਿੰਦੇ ਨੇ ਕਬੀਰ ਜੁਲਾਇਆ ਨਹੀਂ ਇੱਕ ਬ੍ਰਾਹਮਣੀ, ਬਾਪ ਬਾਰੇ ਵੀ ਸ਼ੱਕ ਪਾ ਦਿੱਤਾ, ਬ੍ਰਾਹਮਣੀ ਆਪਣਾ ਬੱਚਾ ਸੁੱਟ ਗਈ, ਉਹ ਨੀਰੂ ਅਤੇ ਨੀਮਾ ਨੇ ਪਾਲ ਲਿਆ, ਉਹ ਕਬੀਰ ਹੈ ਅਸਲ 'ਚ ਬ੍ਰਾਹਮਣ ਦਾ ਬੱਚਾ ਨਹੀਂ। ਗੱਲ ਅਸਲ ਹੋਰ ਸੀ, ਚਾਰ ਤਰ੍ਹਾਂ ਦੀਆਂ ਰੁਚੀਆਂ ਨੇ ਅੱਜ ਵੀ ਹੈ। ਬਹੁਤ ਸਾਰੇ ਸੱਜਣ ਐਸੇ ਨੇ ਜਿਹੜੇ ਪਰਮਾਤਮਾ ਬਾਰੇ ਸੋਚਦੇ ਨੇ ਵੀ ਮੇਰਾ ਮਨੁੱਖਾ ਜਨਮ ਇਹ ਕਿਸ ਵਾਸਤੇ। ਹੁਣ ਕਿਸੇ ਨੂੰ ਪੁੱਛੋ ਤੇਰੀ ਜਾਤ ਕੀ ਹੋ ਤੇ ਦੱਸ ਦੇਗਾ, ਤੇ ਪੁੱਛੋ ਤੇਰੀ ਜੋਤ ਕੀ ਹੈ, ਚੁੱਪ ਕਰ ਜਾਏਗਾ। ਗੁਰੂ ਸਾਹਿਬ ਕਹਿੰਦੇ ਨੇ ਜੋਤ ਦੀ ਗੱਲ ਕਰੋ, ਜਾਤ ਦੀ ਕੀ ਕਰਦੇ ਹੋ? ਸਿੱਖ ਹੋ ਕੇ ਜਾਤ ਹੀ ਪੁੱਛਦੇ ਰਹੋਗੇ? ਸਿੱਖ ਹੋ ਕੇ ਪੁੱਛੋ ਰੱਬ ਦੀ ਜੋਤ ਕਿੱਥੇ ਹੈ? ਹੁਣ ਇੱਕ ਪੰਕਤੀ ਪੜ੍ਹੋ ਆਨੰਦ ਸਾਹਿਬ ਦੀ। ਇਹ ਨਹੀਂ ਆਖਿਆ ਇਹ ਸਰੀਰ ਆ ਮੇਰੇ ਆ, ਹਰ ਤੂੰ ਮੈਂ ਜਾਤ ਰੱਖੀ ਤਾਂ ਤੂੰ ਯੁਗ ਮੈਂ ਆਇਆ। ਨਹੀਂ, ਜਾਤ ਇੱਕ ਮਿੱਟੀ ਦੀ ਢੇਰੀ ਹੈ, ਕੁਛ ਵੀ ਨਹੀਂ, ਸਰੀਰ ਤੱਕ ਹੈ। ਇਹ ਸਰੀਰ ਆ ਮੇਰੇ ਆ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਤੇਰੇ ਵਿੱਚ ਜੋਤ ਉਸਨੇ ਟਿਕਾਈ ਹੈ। ਗੁਰਮਤ ਦੀ ਜਿਹੜੀ ਕੁੱਲ ਸ਼ੁਰੂ ਹੁੰਦੀ ਹੈ, ਤੁਸੀਂ ਉਸ ਪਾਸੇ ਕਦੀ ਵਿਚਾਰਿਆ ਹੋਵੇ ਤੇ ਮੈਂ ਸਮਝਦਾ ਵਡਭਾਗੇ ਹਾਂ। ਪੀਯੂ ਦਾਦੇ ਜਿਵ ਹਾ ਪੋਤਰਾ ਪ੍ਰਵਾਨ। ਹੁਣ ਜੇ ਅਸੀਂ ਜਾਤ ਵੱਲੋਂ ਵੇਖੀਏ, ਪੋਤਰੇ ਤੇ ਦਾਦੇ 'ਚ ਉਮਰ ਦਾ ਫਰਕ ਕਿੰਨਾ ਕੁ ਹੈ? 10 ਸਾਲ ਦਾ। ਇਤਿਹਾਸ ਪੜ੍ਹ ਕੇ ਵੇਖਣਾ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਉਮਰ ਜਿਸ ਵੇਲੇ 65 ਸਾਲ ਦੀ ਹੋ ਗਈ, ਉਸ ਵੇਲੇ ਗੁਰੂ ਅੰਗਦ ਦੇਵ ਜੀ ਦੀ ਉਮਰ 30 ਸਾਲ ਸੀ, ਅਤੇ 2 ਸਾਲ ਹੋ ਗਏ ਸਨ ਸਤਿਗੁਰੂ ਦੀ ਹਜ਼ੂਰੀ 'ਚ ਆਇਆ। ਬਾਬੇ ਅਮਰਦਾਸ ਦੀ ਉਮਰ ਉਸ ਵੇਲੇ 55 ਸਾਲ, 10 ਸਾਲ ਦਾ ਫਰਕ, ਅਤੇ ਗੁਰੂ ਰਾਮਦਾਸ ਜੀ ਦਾ ਜਨਮ ਚੂਨੀ ਮੰਡੀ ਲਾਹੌਰ ਹੋ ਚੁੱਕਾ ਸੀ। ਚਾਰੇ ਗੁਰ ਵਿਅਕਤੀ ਪੰਜਾਬ ਦੀ ਧਰਤੀ 'ਤੇ ਕਾਇਮ ਸਨ, ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ। ਹੁਣ ਪੁੱਤਰ ਕੌਣ ਹੈ? ਬਾਪ ਤਾਂ ਹੋ ਗਿਆ ਬੇਦੀਆਂ 'ਚੋਂ, ਪੁੱਤਰ ਹੋ ਗਿਆ ਤ੍ਰਿਹਣਾ 'ਚੋਂ, ਅਤੇ ਪੋਤਰਾ ਹੋ ਗਿਆ ਭੱਲਿਆਂ 'ਚੋਂ। ਪੀਓ ਦਾਦੇ ਜੇ ਵਹਾ ਪੋਤਰਾ ਪ੍ਰਵਾਨ, ਕਿਉਂਕਿ ਕੁੱਲ ਦਾ ਨਾਤਾ ਨਹੀਂ, ਇਹ ਨਾਤਾ ਹੈ ਜੋਤ ਦਾ, ਇਹ ਨਾਤਾ ਹੈ ਸ਼ਬਦ ਦਾ। ਪੀਓ ਦਾਦੇ ਜੇ ਵਹਾ ਪੋਤਰਾ ਪ੍ਰਵਾਨ, ਜਾਤ ਪੁੱਛਣ ਵਾਲਾ, ਜਾਤ ਨੂੰ ਮੰਨਣ ਵਾਲਾ, ਜਾਤ ਤੱਕ ਹੀ ਜਿਉਣ ਵਾਲਾ, ਉਸਦੇ ਬਾਰੇ ਕਿਹੋ ਸਿੱਖ ਨਹੀਂ, ਜੋਤ ਨੂੰ ਜਿਉਣ ਵਾਲਾ ਸਿੱਖ ਹੈ। ਹੁਣ ਇਸ ਨਾਲ ਹੋਇਆ ਕਿ ਨੁਕਸਾਨ ਕੀ ਹੋਇਆ? ਜਨਮ ਤੋਂ ਲੈ ਕੇ ਜਾਂ ਬ੍ਰਾਹਮਣ ਦੇ ਪੁੱਤਰ ਨੂੰ ਕਿਹਾ ਗਿਆ ਬ੍ਰਾਹਮਣ, ਛਤਰੀ ਦੇ ਪੁੱਤਰ ਨੂੰ ਕਿਹਾ ਗਿਆ ਛਤਰੀ, ਵੈਸ਼ ਦੇ ਪੁੱਤਰ ਨੂੰ ਵੈਸ਼, ਸ਼ੂਦਰ ਦੇ ਪੁੱਤਰ ਨੂੰ ਸ਼ੂਦਰ। ਇਹੋ ਗੱਲ ਨੇ ਸਾਡਾ ਨੁਕਸਾਨ ਕੀਤਾ। ਜਨਮ ਤੋਂ ਲੈ ਕੇ ਸਿੱਖ ਦਾ ਬੱਚਾ ਸਿੱਖ, ਪਰ ਧਰਮ ਵਿੱਚ ਐਸੀ ਗੱਲ ਪ੍ਰਵਾਨ ਨਹੀਂ, ਬਿਲਕੁਲ ਨਹੀਂ। ਬਾਪ ਜਿੰਨਾ ਧਨ ਕਮਾਉਂਦਾ ਹੈ, ਪ੍ਰਾਪਰਟੀ ਬਣਾਏ ਪੁੱਤਰ ਨੂੰ ਦੇ ਸਕਦਾ ਹੈ, ਪਰ ਧਰਮ ਨਹੀਂ ਦੇ ਸਕਦਾ। ਧਰਮ ਤਾਂ ਉਸ ਦਿਨ ਹੋਵੇਗਾ ਜਿਸ ਦਿਨ ਗੁਰੂ ਦੇ ਘਰ ਜਨਮ ਹੋਵੇਗਾ। ਹੁਣ ਧਿਆਨ ਨਾਲ ਵੇਖੋ, ਜਿਹੜਾ ਗੁਰੂ ਦਾ ਬਣਿਆ ਉਹ ਵੀ ਸਿੱਖ, ਜਿਹੜਾ ਨਹੀਂ ਬਣਿਆ ਉਹ ਵੀ ਸਿੱਖ। ਬਸ ਇੰਨੇ ਨਾਲ ਕਿ ਮੇਰਾ ਸਿੱਖ ਦੇ ਘਰ ਜਨਮ ਹੋਇਆ, ਸਿੱਖ ਦੇ ਘਰ ਜਨਮ ਹੋਇਆ, ਲੇਕਿਨ ਗੁਰੂ ਦੇ ਘਰ ਜਨਮ ਨਹੀਂ ਹੋਇਆ। ਗੁਰੂ ਨੇ ਕਿਰਪਾ ਕੀਤੀ, ਉਹਨਾਂ ਨੇ ਕਿਹਾ ਚਾਰੇ ਰੁਚੀਆਂ ਠੀਕ ਨੇ, ਜਾਤਾਂ ਜਿਹੜੀਆਂ ਸਨ ਇਹ ਕਰਮ ਕਰਕੇ ਨੇ, ਜਨਮ ਤੋਂ ਨਾ ਮੰਨੋ, ਬਿਲਕੁਲ ਨਾ ਮੰਨੋ। ਜਾਤ ਜਨਮ ਨੇ ਪੁੱਛੀ ਹੈ, ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ 'ਤੇ ਚੱਲੇ ਬਹੁਤ ਵਿਕਾਰਾ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਜਿਹੜੀ ਨੀਚਾਂ 'ਚੋਂ ਨੀਚ ਜਾਤ ਅੱਗੋਂ, ਉਸ ਜਾਤ ਵਿੱਚੋਂ ਵੀ ਜਿਹੜੀਆਂ ਨੀਵੀਆਂ ਨੇ, ਕਹਿੰਦੇ ਨੇ ਸ਼ਾਇਦ ਉਹਨਾਂ ਵਿੱਚੋਂ ਕੋਈ ਮਹਾਨ ਭਗਤ ਹੋ ਜਾਏ। ਇੱਕ ਪੰਕਤੀ ਤੁਹਾਨੂੰ ਸੁਣਾਵਾਂ, ਇਹ ਪੰਕਤੀਆਂ ਹਿਰਦੇ 'ਤੇ ਲਿਖਣ ਵਾਲੀਆਂ ਨੇ, ਨਹੀਂ ਤਾਂ ਅਪਮਾਨ ਮੁੱਕਣਾ ਨਹੀਂ। ਇੱਕ ਮਹਾਨ ਵਿਦਵਾਨ ਲਿਖਦੇ ਨੇ, ਉਹ ਕਹਿੰਦੇ ਨੇ ਗੁਰਦੁਆਰੇ ਕੀਰਤਨ ਹੋ ਰਿਹਾ ਸੀ, ਕਥਾ ਹੋਈ, ਇੱਕ ਮਾਤਾ ਜੋੜੇ ਝਾੜ ਰਹੀ ਸੀ, ਪਰ ਅੰਦਰੋਂ ਇੱਕ ਨਿਕਲਿਆ ਜੋ ਸਿੰਘ ਸੀ ਮਜ਼੍ਹਬੀ ਸਿੰਘਾਂ 'ਚੋਂ। ਜਦੋਂ ਉਹਨੇ ਜੋੜਾ ਪਾਇਆ ਤੇ ਉਹ ਮਾਤਾ ਅੱਗ ਬਗੋਲਾ ਹੋ ਗਈ, ਕਹਿਣ ਲੱਗੀ ਤੇਰਾ ਨਾਸ ਹੋ ਜਾਏ, ਤੂੰ ਕੀ ਕੀਤਾ? ਵਿੱਚ ਜੋੜਾ ਸਾਡੇ ਲਾਹ ਦਿੱਤਾ, ਉਹ ਘਰ ਗਈ, ਉਹਨੇ ਇਸ਼ਨਾਨ ਕੀਤਾ, ਉਹਨੇ ਕੱਪੜੇ ਬਦਲੇ, ਫਿਰ ਆਈ ਵੀ ਕਿਉਂਕਿ ਨੀਚ ਜਾਤ ਦੇ ਬੰਦੇ ਦੇ ਜੋੜੇ ਨੂੰ ਉਹਦਾ ਹੱਥ ਲੱਗ ਗਿਆ। 1 ਵਜੇ ਤੋਂ 50 ਸਾਲ ਪਹਿਲੇ ਦੀ ਗੱਲ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਿੱਖ ਨੂੰ, ਸਿੱਖ ਪੁੱਛੇ ਤੇਰੀ ਜਾਤ ਕੀ, ਸਿੱਖ ਤਨਖਾਹੀਆ, ਜਾਤ ਜਨਮ ਨਹੀਂ ਪੁੱਛੀ ਹੈ, ਸੱਚ ਕਰ ਲਿਓ ਬਤਾਏ। ਪੁੱਛਣਾ ਤੇ ਪੁੱਛੋ ਕਿ ਗੁਰੂ ਦੇ ਘਰ ਵਿੱਚ ਘਰ ਬਣਿਆ ਕਿ ਨਹੀਂ ਬਣਿਆ, ਪੁੱਛੋ ਗੁਰੂ ਦਾ ਅਜੇ ਬਣਿਆ ਕਿ ਨਹੀਂ, ਜੋਤ ਦਾ ਨਾਤਾ ਤੇਰਾ ਬਣਿਆ ਕਿ ਨਹੀਂ। ਸਾ ਜਾਤ ਸਾ ਪਤ ਹੈ ਜੇ ਕਰਮ ਕਮਾਏ। ਗੁਰੂ ਪਾਤਸ਼ਾਹ ਕਹਿੰਦੇ ਨੇ ਸਿੱਖ ਵਿੱਚ ਸ਼ੂਦਰਾਂ ਵਾਲਾ ਗੁਣ ਵੀ ਚਾਹੀਦਾ। ਸ਼ੂਦਰ ਕੀ ਕਰਦੇ ਸਨ? ਪਾਣੀ ਭਰਦੇ ਸਨ, ਉਹਨਾਂ ਕਿਹਾ ਭਰ। ਸ਼ੂਦਰ ਪੱਖਾ ਝੱਲਦੇ ਸਨ, ਉਹ ਕਹਿੰਦੇ ਨੇ ਚੱਲ। ਸ਼ੂਦਰ ਭਾਂਡੇ ਮਾਂਜਦੇ ਸਨ, ਉਹਨਾਂ ਕਿਹਾ ਮਾਂਜ। ਸ਼ੂਦਰ ਸੇਵਾ ਕਰਦੇ ਸਨ, ਪੱਖਾ ਫੇਰੀ ਪਾਣੀ ਢੋਵਾਂ ਹਰ ਜਨ ਕੈ ਪੀਸਨ ਪੀਸ ਕਮਾਵਾਂ, ਇਹ ਸਾਰੇ ਸ਼ੂਦਰਾਂ ਦੇ ਕੰਮ ਸਨ। ਗੁਰੂ ਨੇ ਕਰਵਾ ਦਿੱਤੇ ਲੈਣਿਆ, ਆ ਡਿੱਗ ਪਿਆ ਹੀ ਕੌਲਾ ਕੱਢੀ, ਬੱਚਿਆਂ ਜਵਾਬ ਦੇ ਦਿੱਤਾ, ਉਹਨੇ ਕੱਢਿਆ। ਅੱਧੀ ਰਾਤ ਕਿਹਾ ਕੰਧ ਬਣਾ ਜਾਂ ਕੱਪੜੇ ਧੋ ਕੇ ਲਿਆ, ਆ ਚੂਹੀ ਮਰ ਗਈ ਇਹਨੂੰ ਸੁੱਟ ਗਿਆ ਬਾਹਰ। ਉਹ ਕੰਮ ਕਰਾਏ ਜਿਹੜੇ ਨੀਵੀਂ ਤੋਂ ਨੀਵੀਂ ਜਾਤ ਦੇ ਕਰਦੇ ਸਨ, ਕਹਿਣ ਲੱਗੇ ਕੋਈ ਕੰਮ ਮਾੜਾ ਨਹੀਂ। ਉਹਨਾਂ ਨੇ ਖੇਤੀ ਆਪ ਕੀਤੀ, ਉਹਨਾਂ ਨੇ ਵਪਾਰ ਆਪ ਕੀਤਾ। ਉਹਨਾਂ ਨੇ ਕਿਹਾ ਬ੍ਰਾਹਮਣ ਕੋਲ ਜਾਣ ਦੀ ਲੋੜ ਨਹੀਂ, ਤੂੰ ਆਪ ਹੀ ਬ੍ਰਾਹਮਣ ਬਣੇਗਾ। ਕਹਿਤ ਕਬੀਰ, ਬੜਾ ਸੁੰਦਰ ਬਚਨ ਕਬੀਰ ਸਾਹਿਬ ਜੀ ਨੇ ਕਿਹਾ, ਕਹਿਤ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਏ ਤਾਂ ਹੈ ਹਮਾਰੇ। ਦੂਸਰਾ ਬ੍ਰਾਹਮਣ ਨਹੀਂ, ਜਾਤ ਕਰਕੇ ਨਹੀਂ, ਕੋ ਬ੍ਰਹਮ ਦੀ ਵਿਚਾਰ ਕਰੇ। ਜਦੋਂ ਸਿੱਖ ਬਾਣੀ ਪੜ੍ਹਦਾ, ਬ੍ਰਾਹਮਣ ਜਾਤੀ ਨਾ ਸਮਝ ਲੈਣ, ਬ੍ਰਾਹਮਣ ਤੇ ਅਸੀਂ ਬ੍ਰਹਮ ਗਿਆਨੀ, ਇਹ ਤੇ ਬਾਅਦ ਚ ਹੋਇਆ। ਉਸ ਤੇ ਘਰ ਜਨਮ ਲੈਣ ਵਾਲਾ ਬੇਸ਼ੱਕ ਰੱਬ ਦਾ ਨਾਮ ਵੀ ਕਦੀ ਨਾ ਲਵੇ, ਇੱਥੇ ਤੱਕ ਤੁਲਸੀ ਨੇ ਲਿਖਿਆ, ਬੇਸ਼ੱਕ ਸਰਾਪ ਦੇਈ ਜਾਏ। ਬੜੇ ਕੌੜੇ ਸੁਭਾਅ ਦਾ ਹੋਵੇ, ਬੁਰੇ ਤੋਂ ਬੁਰੇ ਕੰਮ ਕਰਦਾ ਹੋਵੇ, ਸ਼ਰਾਬੀ ਕਬਾਬੀ ਜੂਆ ਖੇਲਣ ਵਾਲਾ ਹੋਵੇ, ਵਿਵਚਾਰੀ ਹੋਵੇ, ਬ੍ਰਾਹਮਣ ਤਾਂ ਵੀ ਪੂਜਨ ਯੋਗ ਹੈ। ਉਹ ਕਹਿੰਦੇ ਨੇ ਛਾਪਤ ਤਾੜਤ ਤਰਸ਼ ਕਹੰਤਾ ਬਿਪਰ ਪੂਜ ਅਸ ਗਹਿ ਮੈਂ ਸੰਤਾ। ਪੂਜੀਏ ਬਿਪਰਸ਼ੀਲ ਗੁਣਹੀਣਾ ਨਹੀਂ ਸ਼ੂਦਰ ਗੁਣ ਗਿਆਨ ਪ੍ਰਵੀਨਾ। ਗੁਰੂ ਸਾਹਿਬ ਨੇ ਕਿਹਾ ਬਿਲਕੁਲ ਨਹੀਂ, ਗੱਲ ਇੱਥੇ ਕੁੱਲ ਦੀ ਨਹੀਂ, ਗੱਲ ਕਰਨੀ ਦੀ ਹੈ। ਕਿੰਨਾ ਸੁੰਦਰ ਬਚਨ ਹੈ, ਕਹਿੰਦੇ ਨੇ ਜਾਤ ਸਨਾਤ ਸੇਵਕ ਜੇ ਹੋਏ। ਕਹਿੰਦੇ ਨੇ ਜੇਕਰ ਉੱਚੀ ਜਾਤ ਵਿੱਚੋਂ ਕੋਈ ਸੇਵਕ ਬਣ ਜਾਏ ਤਾਂ ਕਾ ਕਹਿਣਾ ਕਹੋ ਨਾ ਕੋਏ। ਜਾਤ ਸਨਾਤੀ ਸੇਵਕ ਹੋਏ ਨਾਨਕ ਪਣੀਆਂ ਪਹਿਰਾ ਸੋਏ। ਕਹਿੰਦੇ ਨੇ ਨੀਵੀਂ ਜਾਤ ਵਿੱਚੋਂ ਜੇ ਤੇ ਉੱਚੀ ਵਿੱਚੋਂ ਕੋਈ ਬਣ ਜਾਏ, ਉਹਦਾ ਕਹਿਣਾ ਹੀ ਕਿਹਾ ਨੀਵੀਂ ਤੋਂ ਨੀਵੀਂ ਜਾਤ ਵਿੱਚੋਂ ਕੋਈ ਭਗਤ ਬਣ ਜਾਏ, ਮੈਂ ਆਪਣੀ ਚਮੜੀ ਦੇ ਦਿਆਂ, ਉਸ ਦੀਆਂ ਜੁੱਤੀਆਂ ਬਣ ਜਾਣ, ਨਾਨਕ ਪਣੀਆਂ ਪਹਿਰੈ ਸੋਏ। ਜਿਨ੍ਹਾਂ ਨੂੰ ਲੋਕਾਂ ਰੰਗਰੇਟੇ ਕਿਹਾ, ਇੱਥੇ ਉਹਨਾਂ ਨੂੰ ਗੁਰ ਕੇ ਬੇਟੇ ਕਿਹਾ। ਗੁਰੂ ਸਾਹਿਬ ਕਹਿੰਦੇ ਨੇ ਜਾਤ ਦੀ ਗੱਲ ਨਹੀਂ, ਕਰਨੀ ਦੀ ਗੱਲ ਹੈ। ਹੁਣ ਜੇ ਜਾਤ ਦੀ ਹੁੰਦੀ ਰਾਮ ਰਾਏ ਨੂੰ ਪੂਜੀ ਜਾਂਦੇ, ਜਾਤ ਦੀ ਗੱਲ ਹੁੰਦੀ ਸੋਢੀਆਂ ਦੀ ਕੁੱਲ ਵਿੱਚੋਂ ਅਸੀਂ ਧੀਰਮੱਲ ਦੀ ਵੀ ਪੂਜਾ ਕਰਦੇ, ਨਹੀਂ। ਅੰਮ੍ਰਿਤ ਪਾਨ ਕਰਵਾਉਣ ਲੱਗਿਆਂ ਕਿਹਾ ਜਾਂਦਾ ਧੀਰ ਮੱਲੀਆਂ ਅਤੇ ਰਾਮ ਰਾਈਆਂ ਨਾਲ ਵਰਤਨ ਵਿਵਹਾਰ ਨਹੀਂ ਰੱਖਣਾ। ਅਜੇ ਤੱਕ ਵੀ ਡੇਰੇ ਉਹਨਾਂ ਦੇ ਵੱਖ, ਪਿੱਛੇ ਅਕਾਲ ਤਖ਼ਤ ਇੱਕ ਚਿੱਠੀ ਆਈ ਉਹਨਾਂ ਦੀ, ਮੈਂ ਮੁੱਖ ਧਾਰਾ ਵਿੱਚ ਆਉਣਾ ਚਾਹੁੰਦਾ। ਹੁਣ ਇਹ ਭੂਤ ਪ੍ਰੇਤ ਜਿਹੜੇ ਖੜਾਉਂਦੇ ਨੇ ਡੋਲੀਆਂ, ਉਹ ਕੰਮ ਬੰਦ ਕਰਨ, ਤਾਂ ਜਾਦੂ ਮੰਤਰ ਧਾਗੇ ਤਵੀਜ਼ ਇਹ ਬੰਦ ਕਰਨ, ਅਤੇ ਤਾਂ ਮੁੱਖ ਧਾਰਾ ਦੇ ਵਿੱਚ ਆਉਣ, ਅੰਮ੍ਰਿਤਧਾਰੀ ਹੋਣ ਅਤੇ ਤਾਂ ਮੁੱਖ ਧਾਰਾ ਦੇ ਵਿੱਚ ਆਉਣ। ਹੁਣ ਉਹ ਵੀ ਗੁਰੂ ਕੀ ਕੁੱਲ ਵਿੱਚੋਂ ਨੇ। ਦੋ ਭੱਲੇ ਖੱਤਰੀ ਆਏ ਅਤੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਕੋਲ ਆ ਕੇ ਮੱਥਾ ਟੇਕ ਕੇ ਬੈਠੇ ਅਤੇ ਕਹਿਣ ਲੱਗੇ, ਮਹਾਰਾਜ ਤੁਸੀਂ ਅਸੀਂ ਏਕੇ ਹਾਂ। ਸਾਹਿਬ ਕਹਿਣ ਲੱਗੇ ਘੁਣ ਦਾ ਭਾਵ ਕੀ ਹੈ, ਮੈਨੂੰ ਸਮਝਾਓ ਜਰਾ, ਭਾਈ ਤੁਸੀਂ ਕਹਿ ਦਿੱਤਾ ਤੁਸੀਂ ਅਸੀਂ ਇੱਕ ਹੀ ਹਾਂ। ਕਹਿਣ ਲੱਗੇ ਤੁਸੀਂ ਵੀ ਭੱਲੇ ਖੱਤਰੀ, ਅਸੀਂ ਵੀ ਭੱਲੇ ਖੱਤਰੀ, ਇਸ ਲਈ ਇੱਕ ਹਾਂ। ਸਾਹਿਬ ਜੀ ਕਹਿਣ ਲੱਗੇ ਫਿਰ ਤਾਂ ਇੱਕ ਨਹੀਂ, ਮੇਰੇ ਨਾਲ ਇੱਕ ਹੋਣਾ ਅਤੇ ਜੋਤ ਕਰਕੇ ਹੋ ਜਾਓ, ਅਤੇ ਹੋਵੋਗੇ ਤਾਂ ਹੁਕਮ ਰਜ਼ਾ ਵਿੱਚ ਆ ਜਾਓ। ਮੇਰੀ ਜਾਤ ਦੇ ਹੋਣ ਕਰਕੇ ਤੁਸੀਂ ਇੱਕ ਨਹੀਂ ਹੋ ਸਕਦੇ, ਮੇਰੀ ਜੋਤ ਦੇ ਹੋ ਜਾਓ ਤਾਂ ਇੱਕ ਹੋ ਸਕਦੇ। ਬੜਾ ਸੁੰਦਰ ਲਿਖਿਆ ਉਰ ਹੰਕਾਰੀ, ਉੱਚੀ ਕੁੱਲ ਦਾ ਵੀ ਬੜਾ ਗੁਮਾਨ ਜੇ ਕਿ ਮੇਰੀ ਜਾਤ ਉੱਚੀ, ਮੇਰੀ ਕੁੱਲ ਬੜੀ ਉੱਚੀ ਹੈ। ਉਰ ਹੰਕਾਰੀ ਗਿਰਾ ਉਚਾਰੀ ਏਕਾ ਜਾਤ ਹਮਾਰ ਤੁਮਾਰੀ। ਕਹਿਣ ਲੱਗੇ ਸਾਡੀ ਤੁਹਾਡੀ ਜਾਤ ਇੱਕ ਹੈ। ਸੁਣ ਗੁਰ ਅਮਰ ਪਣਿਓ ਪੁਣ ਸੋਈ। ਗੁਰੂ ਅਮਰਦਾਸ ਨੇ ਸੁਣ ਕੇ ਕਿਹਾ ਗੁਰ ਕੀ ਜਾਤ ਪਾਤ ਨਹਿ ਕੋਈ। ਕਹਿਣ ਲੱਗੇ ਮੈਂ ਤੇ ਛੱਡ ਬੈਠਾ, ਮੇਰੇ ਨਾਲ ਜੇ ਨਾਤਾ ਬਣਾਉਣਾ ਤੇ ਧਿਆਨ ਨਾਲ ਸੁਣੋ। ਸੋਠ ਰਾਗ ਵਿੱਚ ਉਹ ਸ਼ਬਦ ਹੈ ਗੁਰੂ ਅਮਰਦਾਸ ਜੀ ਦਾ, ਪੜ੍ਹ ਲੈਣਾ। ਪਾਤਸ਼ਾਹ ਨੇ ਫਰਮਾਇਆ ਸੋ ਸਿੱਖ, ਮੇਰਾ ਸਿੱਖ ਕੌਣ ਹੈ, ਮੇਰਾ ਮਿੱਤਰ ਕੌਣ ਹੈ, ਮੇਰਾ ਭਰਾ ਕੌਣ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੈ ਭਾਣੇ ਵਿੱਚ ਆਵੈ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੈ। ਹੁਣ ਜਾਤ ਤੇ ਸਾਰੀ ਦੀ ਸਾਰੀ ਇੱਕ ਵਿਸ਼ਵਾਸ ਤੇ ਟਿਕੀ ਹੈ। ਕਈ ਵਾਰੀ ਐਸਾ ਹੋਇਆ ਕਿ ਜਿਹੜਾ ਬੰਦਾ ਆਪਣੀ ਜਾਤ ਦੱਸਦਾ ਰਿਹਾ, ਉਹ ਜਿਹਨਾਂ ਦਾ ਪੁੱਤਰ ਦੱਸਦਾ ਸੀ ਉਹਨਾਂ ਦਾ ਪੁੱਤਰ ਹੀ ਨਾ ਨਿਕਲਿਆ। ਮਾਂ ਦੇ ਭਰੋਸੇ 'ਤੇ ਸੀ ਅਤੇ ਤੂੰ, ਤੇਰੀ ਜਾਤ ਇਹ ਹੈ। ਜਾਤ ਤੋਂ ਅੱਗੇ ਝਗੜੇ ਪੈਦਾ ਹੋਏ, ਜੋਤ ਨੂੰ ਸਮਝੇ ਨਹੀਂ। ਮੈਂ ਇੱਕ ਉਦਾਹਰਨ ਤੁਹਾਡੇ ਸਾਹਮਣੇ ਰੱਖਾਂ। 3000 ਦੇ ਕਰੀਬ ਅੱਜ ਵੱਖ ਵੱਖ ਭਾਸ਼ਾਵਾਂ ਨੇ ਅਤੇ 300 ਦੇ ਕਰੀਬ ਧਰਮ ਨੇ। ਹਰ ਧਰਮ ਨਾਲ ਕਈ ਕਈ ਭਾਸ਼ਾ ਜੁੜੀਆਂ ਹੋਈਆਂ ਨੇ। ਵੱਖ ਵੱਖ ਧਾਰਮਿਕ ਸਥਾਨਾਂ 'ਤੇ ਉਹਨਾਂ ਦੇ ਗ੍ਰੰਥ ਨੇ। ਤੁਸੀਂ ਚਰਚ ਵਿੱਚ ਚਲੇ ਜਾਓ, ਆਖੋ ਕਿਹੜਾ ਗ੍ਰੰਥ ਹੈ, ਕਹਿਣਗੇ ਬਾਈਬਲ। ਮਸੀਤੇ ਤੁਰ ਜਾਓ, ਹਾਂਜੀ ਇੱਥੇ ਕਿਹੜਾ ਹੈ, ਉਹ ਕਹਿਣਗੇ ਕੁਰਾਨ। ਬੋਧੀਆਂ ਦੇ ਮੱਠ ਵਿੱਚ ਤੁਰ ਜਾਓ, ਉਹ ਕਹਿਣਗੇ ਧੰਮਪਦ। ਹੁਣ ਵੱਖ ਵੱਖ ਭਾਸ਼ਾ, ਭਾਸ਼ਾ ਵੀ ਵੱਖ। ਤੁਸੀਂ ਪੁੱਛ ਕੇ ਵੇਖੋ ਮੁੱਲਾਂ ਨੂੰ, ਉਹ ਕਹਿੰਦਾ ਖੁਦਾ ਦੀ ਭਾਸ਼ਾ ਅਰਬੀ, ਕਿਉਂਕਿ ਕੁਰਾਨ ਅਰਬੀ 'ਚ ਹੈ। ਉਹ ਕਹਿੰਦਾ ਅਰਬੀ ਖੁਦਾ ਦੀ ਭਾਸ਼ਾ, ਹੋਰ ਤਾਂ ਭਾਸ਼ਾ ਬਾਅਦ ਵਿੱਚ ਆਈਆਂ, ਕੋਈ ਪ੍ਰਵਾਨ ਹੀ ਨਹੀਂ। ਅੱਲਾ ਦਾ ਜੇਕਰ ਨਾਂ ਲੈਣਾ, ਬੰਦਗੀ ਕਰਨੀ ਤਾਂ ਅਰਬੀ ਵਿੱਚ, ਕੁਰਾਨ ਅਰਬੀ ਵਿੱਚ, ਉਸ ਦੇ ਮੁਕਾਬਲੇ ਕੋਈ ਭਾਸ਼ਾ ਨਹੀਂ। ਹੁਣ ਤੁਸੀਂ ਪੰਡਿਤ ਨੂੰ ਪੁੱਛੋ, ਕਹਿੰਦਾ ਸੰਸਕ੍ਰਿਤ ਦੇਵ ਭਾਸ਼ਾ, ਇਹ ਤਾਂ ਦੇਵਤਿਆਂ ਦੀ ਭਾਸ਼ਾ, ਬਾਕੀ ਭਾਸ਼ਾ ਤਾਂ ਬਾਅਦ ਵਿੱਚ ਆਈਆਂ। ਇਹ ਹੰਕਾਰ ਹਰ ਇੱਕ ਨੂੰ ਹੈ। ਜਦੋਂ ਦੂਸਰਾ ਮਹਾਂਯੁੱਧ ਹੋਇਆ, ਇੱਕ ਪਾਸੇ ਹਿਟਲਰ ਸੀ ਜਰਮਨੀ ਦਾ ਡਿਕਟੇਟਰ, ਦੂਸਰੇ ਪਾਸੇ ਚਰਚਲ ਇੰਗਲੈਂਡ ਵੱਲੋਂ। ਜਰਮਨੀ ਵਾਲੇ ਹਾਰ ਗਏ, ਇੰਗਲੈਂਡ ਵਾਲੇ ਜਿੱਤ ਗਏ। ਅਤੇ ਉਹ ਕੈਦੀ ਸੀ ਜਰਨੈਲ ਇੱਕ, ਉਹਨੂੰ ਪੁੱਛਦਾ, ਕਹਿੰਦਾ ਸਮਾਨ ਸਾਡੇ ਕੋਲ ਵੀ ਬੜਾ ਸੀ, ਲੜੇ ਵੀ ਹਾਂ, ਪਰ ਤੁਸੀਂ ਜਿੱਤ ਗਏ, ਅਸੀਂ ਹਾਰ ਗਏ, ਸਮਝ ਨਹੀਂ ਆਉਂਦੀ। ਉਹ ਕਹਿਣ ਲੱਗਾ ਅਸੀਂ ਪ੍ਰੇਅਰ ਕਰਦੇ ਸਾਂ, ਅਰਦਾਸ ਕਰਦੇ ਸਾਂ, ਪ੍ਰਾਰਥਨਾ ਕਰਦੇ ਸਾਂ। ਜਰਮਨੀ ਵਾਲਾ ਕਹਿਣ ਲੱਗਾ ਉਹ ਤਾਂ ਅਸੀਂ ਵੀ ਕਰਦੇ ਸਾਂ। ਅਤੇ ਕਹਿਣ ਲੱਗਾ ਕਿਹੜੀ ਲੈਂਗੁਏਜ ਵਿੱਚ, ਕਿਹੜੀ ਤੁਸੀਂ ਭਾਸ਼ਾ 'ਚ ਕਰਦੇ ਸੋ? ਕਹਿਣ ਲੱਗਾ ਜਰਮਨੀ 'ਚ। ਕਹਿਣ ਲੱਗਾ ਤਾਂ ਹੀ ਮਰੇ, ਜਰਮਨੀ ਰੱਬ ਜਾਣਦਾ ਹੀ ਨਹੀਂ, ਅੰਗਰੇਜ਼ੀ ਜਾਣਦਾ ਸਿਰਫ, ਪਰਮਾਤਮਾ ਅੰਗਰੇਜ਼ੀ ਜਾਣਦਾ, ਜਰਮਨੀ ਤਾਂ ਉਹਨੂੰ ਆਉਂਦੀ ਨਹੀਂ। ਮੈਂ ਸੋਚ ਰਿਹਾ ਸਾਂ ਸ਼ਾਇਦ ਕਿਸੇ 'ਤੇ ਕਹਾਣੀ ਘੜੀ ਹੋਵੇ, ਪਰ ਪੁੱਛ ਕੇ ਵੇਖੋ। ਪੰਡਿਤ ਨੂੰ ਕਹਿੰਦਾ ਪ੍ਰਾਰਥਨਾ ਕੇਵਲ ਸੰਸਕ੍ਰਿਤ ਵਿੱਚ। ਗੁਰੂ ਸਾਹਿਬ ਜੀ ਨੇ ਇਹ ਨਹੀਂ ਕਿਹਾ ਕਿ ਪ੍ਰਾਰਥਨਾ ਕੇਵਲ ਪੰਜਾਬੀ ਵਿੱਚ, ਗੁਰਮੁਖੀ ਵਿੱਚ। ਉਹਨਾਂ ਦਾ ਬਚਨ ਪੜ੍ਹੋ, ਬੜਾ ਵਸੀ ਸੀ, ਇੱਕ ਥਾਂ 'ਤੇ ਸੀਮਤ ਨਹੀਂ ਕੀਤਾ। ਸਾਚਾ ਸਾਹਿਬ ਸਾਚ ਨਾਏ, ਪਾਖਿਆ ਭਾਉ ਅਪਾਰ। ਰੱਬ ਨਾਲ ਗੱਲ ਕਰਨੀ ਹੈ ਤਾਂ ਕਿਹੜੀ ਭਾਸ਼ਾ ਵਿੱਚ, ਇਹ ਆਉਂਦੀ ਹੈ ਤਾਂ ਹੋ ਜਾਏਗੀ, ਨਹੀਂ ਤਾਂ ਨਹੀਂ। ਉਹ ਹੈ ਸੱਚਾ ਸਾਹਿਬ ਅਤੇ ਉਸਦਾ ਨਿਆਂ ਵੀ ਇਨਸਾਫ ਵੀ ਸੱਚਾ। ਪਾਖਿਆ ਕਹਿੰਦੇ ਨੇ ਬੋਲੀ ਨੂੰ, ਭਾਉ ਕਹਿੰਦੇ ਨੇ ਪ੍ਰੇਮ ਨੂੰ, ਅਪਾਰ ਪ੍ਰੇਮ ਉਸਦੀ ਭਾਸ਼ਾ। ਜਿਨ੍ਹਾਂ ਨੂੰ ਨਹੀਂ ਬੋਲਣਾ ਆਉਂਦਾ ਉਹ ਵੀ ਗੱਲ ਕਰ ਲੈਂਦੇ। ਇੱਕ ਹਾਥੀ ਕਵਲ ਫੁੱਲ ਤੋੜ ਕੇ ਪ੍ਰਾਰਥਨਾ ਕਰਦਾ, ਉਹਨੂੰ ਹਾਥੀ ਕਿਹੜੀ ਭਾਸ਼ਾ ਪੜ੍ਹਿਆ ਸੀ? ਕੌਣ ਧਰਮ ਵਿੱਦਿਆ ਕਹੋ ਕੈਸੇ, ਧਰਮ ਕੌਣ ਗੱਜ ਕਰੇ? ਫਿਰ ਤਾਂ ਗੂੰਗੇ ਜਿਹੜੇ ਨੇ ਉਹਨਾਂ ਦੀ ਅਰਦਾਸ ਹੀ ਨਾ ਸੁਣੀ ਜਾਏ। ਵਿਣ ਬੋਲਿਆ ਸਭ ਕਿਛ ਜਾਣਦਾ, ਕਿਸ ਆਗੈ ਕੀਚੈ ਅਰਦਾਸ। ਸਾਚਾ ਸਾਹਿਬ ਸਾਚ ਨਾਏ, ਪਾਖਿਆ ਭਾਉ ਅਪਾਰ। ਹੁਣ ਇਹ ਤਾਂ ਕੋਈ ਕਹੇਗਾ ਜੀ ਇਸ ਮੰਦਰ 'ਚ ਕਿਸ ਦਾ ਕਿਹੜੀ ਕਿਤਾਬ ਹੈ? ਕੋਈ ਕਹੇਗਾ ਕੁਰਾਨ ਹੈ। ਇਸ ਵਿੱਚ ਕੀ ਹੈ? ਧੰਮਪਦ ਹੈ। ਇਸ ਵਿੱਚ ਕੀ ਹੈ? ਵੇਦ ਨੇ। ਪਰ ਜੇ ਇੱਕ ਪਾਸਿਓਂ ਪੁੱਛਣਾ ਸ਼ੁਰੂ ਕਰੀਏ ਇਸ ਮੰਦਰ ਵਿੱਚ ਕਿਹਦੀ ਜੋਤ ਹੈ, ਹਰ ਕੋਈ ਆਖੇਗਾ ਰੱਬ ਦੀ। ਮਸੀਤੇ ਕਿਸ ਦੀ ਜੋਤ ਹੈ, ਰੱਬ ਦੀ। ਇਸ ਚਰਚ ਵਿੱਚ ਕਿਸ ਦੀ ਜੋਤ ਹੈ? ਰੱਬ ਦੀ। ਜੋਤ ਦਾ ਨਾਤਾ ਲੈ ਕੇ ਚੱਲ ਪਈਏ ਤਾਂ ਮਨੁੱਖਤਾ ਇੱਕ ਹੋ ਸਕਦੀ ਹੈ, ਜਾਤ ਦਾ ਨਾਤਾ ਲੈ ਕੇ ਤੁਰਾਂਗੇ ਕਦੀ ਇੱਕ ਨਹੀਂ ਹੋਣੀ। ਜੋਤ ਦਾ ਨਾਤਾ ਲੈ ਕੇ ਚੱਲੀਏ। ਗੁਰੂ ਸਾਹਿਬ ਜੀ ਨੇ ਬੜਾ ਸੁੰਦਰ ਬਚਨ ਕਿਹਾ, ਇੱਕ ਦੇਸ਼ ਦੀ ਗੱਲ ਨਹੀਂ ਕੀਤੀ, ਕਿਸੇ ਇੱਕ ਦੇਸ਼ ਦੀ ਜਾਤ ਬੰਦਿਆਂ ਦੀ ਗੱਲ ਨਹੀਂ ਕੀਤੀ। ਕਹਿੰਦੇ ਨੇ ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੈ ਚਾਨਣ, ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋ। ਹੁਣ ਜੋਤ ਪ੍ਰਗਟ ਕਿਉਂ ਨਹੀਂ ਹੁੰਦੀ? ਤਨ ਤੱਕ ਅਸੀਂ ਜਾਣਨੇ, ਨਜ਼ਰ ਆਉਂਦਾ, ਮਨ ਤੱਕ ਕੋਈ ਵਿਰਲਾ ਪਹੁੰਚਦਾ। ਮਨ ਦੇ ਚਾਰ ਭਾਗ ਨੇ, ਅੱਗੇ ਕਹਿ ਦਿੰਦੇ ਹਾਂ ਜੀ ਮਨ ਸਾਫ ਚਾਹੀਦਾ, ਅਤੇ ਜੇ ਪੁੱਛ ਬੈਠੀਏ ਕੀ ਹੈ ਮਨ, ਫਿਰ ਬੰਦਾ ਚੁੱਪ ਕਰ ਜਾਂਦਾ। ਮਨ ਸਾਡੀ ਅੰਤਰੀਵ ਸ਼ਕਤੀ ਹੈ ਜੋ ਚਾਰ ਤਰ੍ਹਾਂ ਦੇ ਕੰਮ ਕਰਦੀ, ਸੰਕਲਪ, ਵਿਕਲਪ। ਪਹਿਲੇ ਸੋਚਿਆ ਇੱਧਰ ਜਾਵਾਂ, ਸੰਕਲਪ, ਪਰ ਨਹੀਂ ਜਾਣਾ, ਵਿਕਲਪ, ਉਹਨੂੰ ਮਿਟਾ ਦਿੱਤਾ। ਸੰਕਲਪ ਉੱਠਦੇ ਨੇ, ਵਿਕਲਪ ਉੱਠਦੇ ਨੇ, ਪਹਿਲਾ ਭਾਗ। ਦੂਸਰਾ ਹੈ ਬੁੱਧ, ਜੋ ਨਿਰਣੇ ਲੈਂਦੀ ਹੈ, ਫੈਸਲੇ ਕਰਦੀ ਕਰਾਂ ਕਿ ਨਾ ਕਰਾਂ। ਤੀਸਰਾ ਚਿੱਤ, ਮੈਮਰੀ, ਚੇਤਾ ਸ਼ਕਤੀ, ਇਹ ਵੀ ਮਨ ਦਾ ਹਿੱਸਾ। ਚੌਥਾ ਹੂੰ, ਜਿਸ ਨਾਲ ਸਾਰੇ ਸੰਬੰਧ ਬਣਦੇ ਨੇ ਅਤੇ ਟੁੱਟਦੇ ਨੇ, ਉਹਨੂੰ ਕਿਹਾ ਅਹੋਂ। ਹੁਣ ਮਨ ਦਾ ਖਲਜਗਨ ਤਾਂ ਬਹੁਤ ਵੱਡਾ, ਮਨ ਬਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ, ਇਸ ਤੋਂ ਅੱਗੇ ਜੋਤ। ਇਹ ਵੀ ਅਰਜ਼ ਕਰਾਂ, ਸਰੀਰ ਅਤੇ ਆਤਮਾ ਦਾ ਜੋੜ ਜੁੜਨ ਨਾਲ ਤੀਸਰੀ ਚੀਜ਼ ਪੈਦਾ ਹੋ ਗਈ, ਮਨ। ਜਿਵੇਂ ਕੋਈ ਲੇਕ ਹੋਵੇ, ਝੀਲ ਹੋਵੇ, ਹਵਾ ਆਵੇ ਅਤੇ ਲਹਿਰਾਂ ਉੱਠ ਪੈਣ, ਹੁਣ ਲਹਿਰਾਂ, ਹਵਾ ਮੁੱਕੇਗੀ, ਲਹਿਰਾਂ ਸ਼ਾਂਤ ਹੋ ਜਾਣਗੀਆਂ। ਮਨ ਦੀਆਂ ਜਿਹੜੀਆਂ ਲਹਿਰਾਂ ਉੱਠੀਆਂ ਨੇ ਆਤਮਾ ਅਤੇ ਸਰੀਰ ਦੇ ਜੋੜ ਕਰਕੇ, ਬੰਦਾ ਸਰੀਰ ਤੋਂ ਅੱਗੇ ਜਾਣ ਲਈ ਤਿਆਰ ਨਹੀਂ, ਆਪਣੇ ਆਪ ਨੂੰ ਸਮਝਦਾ ਸਰੀਰ। ਇੱਕ ਬਚਨ ਮੈਂ ਗੁਰੂ ਦਾ ਆਪ ਨੂੰ ਸੁਣਾਵਾਂ, ਜੀਵਨ ਸਰੀਰ ਤੱਕ ਹੀ ਮੁੱਕ ਜਾਂਦਾ ਹੈ, ਅੱਗੇ ਤੁਰਦਾ ਨਹੀਂ। ਪਹਿਲੇ ਪਿਆਰ ਲੱਗਾ ਥਣ ਦੁੱਧ, ਪਹਿਲੇ ਦੁੱਧ ਨਾਲ ਪਿਆਰ ਬਣਿਆ, ਫਿਰ ਗਿਆਨ ਪੈਦਾ ਹੋਇਆ। ਪਹਿਲੇ ਤਾਂ ਭੁੱਖ ਸੀ ਪੇਟ ਦੀ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਵੇਵ, ਚੌਥੇ ਪਿਆਰ ਉਪੰਨੀ ਖੇਡ। ਫਿਰ ਖੇਡਾਂ ਵੱਲ ਧਿਆਨ ਆਇਆ, ਪੰਜਵੇਂ ਖਾਣ ਪੀਣ ਕੀ ਧਾਤ, ਖਾਣ ਪੀਣ ਦੀ ਦੌੜ, ਛੇਵੇਂ ਕਾਮਨਾ ਪੁੱਛੇ ਜਾਤ, ਸੱਤਵੇਂ ਸੰਝ ਕੀਆ ਖਰਵਾਸ, ਅੱਠਵੇਂ ਕ੍ਰੋਧ ਹੋਆ ਤਾਂ ਨਾਸ, ਨਾਵੇਂ ਧੌਲੇ ਉੱਭੈ ਸਾ, ਕੇਸ ਚਿੱਟੇ ਹੋ ਗਏ ਅਤੇ ਸਵਾਸ ਲੰਬੇ ਲੰਬੇ ਲੈਣ ਲੱਗਾ, ਦਸਵੇਂ ਦੱਦਾ, ਦੱਦਾ ਕਹਿੰਦੇ ਨੇ ਸੜ ਗਿਆ, ਸੰਸਕਾਰ ਹੋ ਗਿਆ, ਦਸਵੇਂ ਦੱਦਾ ਹੋਆ ਸਵਾ, ਗਏ ਸੰਗੀਤ ਸੰਗੀ ਪੁਕਾਰੀ ਤਾ, ਤਾਂ ਮਾਰ ਕੇ ਰੋਏ ਉੱਡਿਆ ਹੰਸ ਦਸਾਏ ਰਾਹ, ਜੀਵ ਆਤਮਾ ਉੱਡ ਗਿਆ ਪੁੱਛਦਾ ਹੁਣ ਕਿਹੜੇ ਪਾਸੇ ਜਾਵਾਂ। ਘਰ ਦਾ ਪਤਾ ਨਹੀਂ ਸੀ, ਹਵਾ ਹਵਾ 'ਚ ਮਿਲ ਗਈ, ਉਹਨੂੰ ਆਪਣੇ ਘਰ ਦਾ ਪਤਾ, ਪਾਣੀ ਪਾਣੀ 'ਚ ਮਿਲ ਗਿਆ, ਕਦੀ ਵੇਖਣਾ ਧਿਆਨ ਨਾਲ। ਜਨਮ ਵੇਲੇ ਜਿੰਨਾ ਕੁ ਵਜੂਦ ਹੈ ਨਾ, ਮਰਨ ਤੋਂ ਬਾਅਦ ਇੰਨੀ ਕੀ ਰਾਖ ਬਚਦੀ ਹੈ, ਜ਼ਿਆਦਾ ਕੁਛ ਨਹੀਂ, ਇੰਨੀਆਂ ਕੀ ਅਸਥੀਆਂ ਨੇ, ਫਿਰ ਛੋਟੇ ਜਿਹੇ ਥੈਲੇ 'ਚ ਪੈ ਸਕਦੀਆਂ ਨੇ। ਉੱਡਿਆ ਹੰਸ ਦਸਾਏ ਰਾਹ, ਆਇਆ ਗਿਆ ਮੋਇਆ ਨਾਂ, ਪਿੱਛੇ ਪੱਤਲ ਸਦੋ ਕਾਮ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਗੁਰੂ ਚਾਹੁੰਦੇ ਨੇ ਤੂੰ ਮੇਰੇ ਨਾਲ ਸਰੀਰ ਦਾ ਨਾਤਾ ਹੀ ਨਾ ਬਣਾ ਕੇ ਤੁਰ ਜਾ, ਸਰੀਰ ਲੈ ਕੇ ਆਇਆ, ਸੁਰਤ ਤੇ ਕਈ ਵਾਰੀ ਬਾਹਰ ਰਹਿ ਗਏ। ਗੁਰੂ ਹੈ ਸਾਡਾ ਸ਼ਬਦ ਤੇ ਸਿੱਖ ਹੈ ਸੁਰਤ, ਜੋ ਸੁਰਤ ਘਰ ਛੱਡ ਆਇਆ, ਸਿੱਖ ਤੇ ਘਰ ਹੀ ਰਹਿ ਗਿਆ, ਸਰੀਰ ਆ ਗਿਆ, ਸੁਰਤ ਨਹੀਂ ਆਈ, ਸੁਰਤ ਦੁਕਾਨ ਤੇ ਰਹਿ ਗਈ, ਸੁਰਤ ਕਾਰੋਬਾਰ ਵਿੱਚ ਰਹਿ ਗਈ, ਸਰੀਰ ਆ ਗਿਆ, ਮਿੱਟੀ ਦਾ ਢੇਰ ਆ ਗਿਆ, ਚੇਤਨਾ ਨਹੀਂ ਆਈ। ਗੁਰੂ ਕਹਿੰਦੇ ਨੇ ਮੇਰੇ ਨਾਲ ਜੋਤ ਦਾ ਨਾਤਾ ਬਣਾ, ਹਿਰਦੇ ਦਾ ਨਾਤਾ ਬਣਾ, ਤੂੰ ਸਰੀਰ ਲਾਇਆ, ਮੱਥਾ ਟੇਕਿਆ ਸਰੀਰ ਕਰਕੇ, ਨਹੀਂ ਮੈਂ ਚਾਹੁੰਦਾ ਤੇਰੇ ਵਿੱਚ ਜੋਤ ਪ੍ਰਵੇਸ਼ ਕਰ ਜਾਏ। ਹੁਣ ਇਹ ਧਿਆਨ ਨਾਲ ਵੇਖਣਾ ਹੈ, ਮੇਰੇ ਅੰਦਰ ਸ਼ਬਦ ਦਾ ਦੀਵਾ ਜਗਿਆ, ਮੇਰੇ ਮਨ ਵਿੱਚ ਪ੍ਰਕਾਸ਼ ਹੋਇਆ, ਇੱਕ ਦੋ ਬਚਨ ਧਿਆਨ ਵਿੱਚ ਲੈ ਲਓ। ਬਾਣੀ ਜੇ ਅੰਦਰ ਟਿਕ ਗਈ, ਬਾਣੀ ਜੇ ਅੰਦਰ ਵਸ ਗਈ, ਸ਼ਬਦ ਦਾ ਦੀਵਾ ਜਗ ਗਿਆ, ਪ੍ਰਕਾਸ਼ ਹੋ ਜਾਏਗਾ। ਗੁਰ ਪੂਰਾ ਭੇਟਿਓ ਵੱਡ ਭਾਗੀ, ਮਣੇ ਪਿਆ ਪ੍ਰਗਾਸਾ, ਪਰ ਹੁਣ ਟਿਕੇ ਕਿਵੇਂ? ਮਿੱਟੀ ਦੇ ਭਾਂਡੇ ਖਰੀਦਦੇ ਸੋ, ਅੱਜ ਵੀ ਉੱਥੇ ਖਰੀਦੇ ਜਾਂਦੇ ਨੇ ਇੰਡੀਆ, ਅਤੇ ਟੁਣਕਾ ਕੇ ਕੋਈ ਵੇਖਦਾ ਅਤੇ ਪੁੱਛੀਦਾ ਘੁਮਿਆਰ ਨੂੰ, ਭਾਂਡਾ ਪੱਕਾ ਭਾਈ? ਭਾਂਡਾ ਪੱਕਾ ਹੈ? ਅਤੇ ਉਹ ਕਹਿੰਦਾ ਜੀ ਪਾਣੀ ਪਾ ਕੇ ਵੇਖ ਲਓ। ਜੇ ਤਾਂ ਪਾਣੀ ਟਿਕ ਜਾਏ ਤਾਂ ਭਾਂਡਾ ਪੱਕਾ, ਜੇ ਬਾਹਰ ਬਹਿ ਗਿਆ ਤਾਂ ਭਾਂਡਾ ਕੱਚਾ। ਇਹੋ ਗੁਰ ਕੰਮ ਕਰਦਾ, ਅੰਦਰ ਬਾਣੀ ਟਿਕ ਜਾਏ ਤਾਂ ਸਿੱਖ ਪੱਕਾ, ਨਾ ਟਿਕੇ ਤਾਂ ਸਿੱਖ ਕੱਚਾ। ਗੁਰੂ ਕਹਿੰਦੇ ਨੇ ਬਸ ਪਰਖ ਇੱਕ ਹੈ, ਤੇਰੇ ਅੰਦਰ ਸ਼ਬਦ ਟਿਕ ਜਾਏ। ਸ਼ਬਦ ਟਿਕੇ ਦੀ ਨਿਸ਼ਾਨੀ ਕੀ ਹੈ? ਅੰਦਰ ਪ੍ਰਕਾਸ਼ ਹੋ ਜਾਏਗਾ, ਅਤੇ ਪ੍ਰਕਾਸ਼ ਹੋ ਗਿਆ ਤੂੰ ਖੂਹ 'ਚ ਨਹੀਂ ਗਿਰੇਗਾ। ਬੰਦਾ ਨਿੱਤ ਗਲਤੀਆਂ ਕਰਦਾ, ਨਿੱਤ ਪਛਤਾਉਂਦਾ, ਤੁਰਦਾ। ਗਲਤੀਆਂ ਹੁੰਦੀਆਂ ਨੇ, ਭੁੱਲਾਂ ਹੁੰਦੀਆਂ, ਅਤੇ ਕਿੰਨੀਆਂ ਕੁ ਸੌ ਉਲਾਂਭੇ ਦਿਨੇ ਕੇ। ਰਾਤੀ ਮਿਲਣ ਸਹੰਸ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਹੰਸ ਤੇ ਚਾਹੀਦਾ ਸੀ ਹੀਰੇ ਮੋਤੀ ਚੁਗਦਾ, ਇਹ ਕਰੰਗਾਂ ਨਾਲ ਜਾ ਲੱਗਾ। ਗੁਰੂ ਪਾਤਸ਼ਾਹ ਕਹਿੰਦੇ ਨੇ ਤੈਨੂੰ ਪ੍ਰਕਾਸ਼ ਨਹੀਂ ਮਿਲ ਰਿਹਾ, ਤੇਰੇ ਅੰਦਰ ਰੱਬੀ ਜੋਤ ਦਾ ਚਾਨਣ ਨਹੀਂ ਹੋਇਆ, ਪ੍ਰਕਾਸ਼ ਨਹੀਂ ਹੋਇਆ। ਤੂੰ ਸਮਾਂ ਤੇ ਆਪਣਾ ਸਾਰਾ ਗਵਾ ਦਿੱਤਾ, ਜੋਤ ਵਾਲੇ ਪਾਸੇ ਤੇ ਤੇਰੀ ਗਤੀ ਨਹੀਂ ਹੋਈ। ਕਰਕੇ ਵੇਖੋ, ਹੈ ਤੇ ਔਖਾ ਕੰਮ, ਗੁਰੂ ਸਾਹਿਬ ਨੇ ਵੀ ਕਿਹਾ ਔਖਾ ਹੈ ਹੀ ਔਖਾ। ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਨਾ। ਮੈਂ ਸਹਾਰਾ ਲਵਾਂ ਇਹ ਬਚਨ ਕਹਿਣ ਦਾ ਭਾਈ ਗੁਰਦਾਸ ਜੀ ਦਾ। ਭਾਈ ਸਾਹਿਬ ਜੀ ਕਹਿੰਦੇ ਨੇ, ਜੈਸੇ ਮਨ ਲਾਗਤ ਹੈ ਲੇਖਕ ਕੋ ਲੇਖੇ, ਵਿਖੇ ਹਰ ਜਸ ਲਿਖਤ ਨਾ ਤੈਸੋ ਠਹਿਰਾ ਬਾਈ। ਲੈਣਾ ਦੇਣਾ ਕੋ ਹੋਵੇ ਨਾ, ਆਪਣਾ ਹਿਸਾਬ ਕਿਤਾਬ ਲਿਖਦੇ ਹੋਵੋ, ਜਿੰਨਾ ਮਨ ਉੱਥੇ ਲੱਗਦਾ ਸ਼ਬਦ ਲਿਖਣ ਲੱਗਿਆਂ, ਕੋਈ ਰੱਬ ਦੇ ਗੁਣ ਲਿਖਣ ਲੱਗਿਆਂ, ਉਨਾ ਮਨ ਨਹੀਂ ਲੱਗਦਾ। ਕਿਉਂ ਨਹੀਂ ਲੱਗਦਾ? ਉੱਥੇ ਬੰਦਾ ਸਮਝਦਾ ਕਿਤੇ ਪੈਸੇ ਵੱਧ ਨਾ ਚਲੇ ਜਾਣ ਜਾਂ ਘੱਟ ਨਾ ਆ ਜਾਣ। ਯਕੀਨ ਜਾਣਨਾ, ਮੈਂ ਤੁਹਾਨੂੰ ਜ਼ਾਤੀ ਤਜ਼ਰਬਾ ਦੱਸ, 45 ਸਾਲ ਤੋਂ ਘੱਟੋ ਘੱਟ ਹੋ ਗਏ ਫਿਰ ਤੁਰ ਕੇ ਸੰਗਤਾਂ ਦੀ ਸੇਵਾ ਕਰਦੇ ਹਾਂ, ਇੱਕ ਵੀ ਬੰਦਾ ਐਸਾ ਨਹੀਂ ਮੈਨੂੰ ਮਿਲਿਆ। ਚੰਗੇ ਚੰਗੇ ਸੱਜਣ ਮਿਲੇ, ਪਰ ਜਿਹੜਾ ਆਖੇ ਜੀ ਨੋਟ ਗਿਣਦਿਆਂ ਮੇਰਾ ਮਨ ਨਹੀਂ ਲੱਗਾ। ਪਰ ਇਹ ਜ਼ਰੂਰ ਮਿਲੇ ਨੇ ਜੀ, ਬਾਣੀ ਪੜ੍ਹਦਿਆਂ ਗਿਆਨੀ ਜੀ ਮਨ ਨਹੀਂ ਲੱਗਾ, ਗੁਟਕਾ ਹੱਥ ਵਿੱਚ ਹੈ ਮਨ ਨਹੀਂ ਲੱਗਾ, ਧਨ ਵਿੱਚ ਤਾਂ ਮਨ ਲੱਗਦਾ, ਕਾਰੋਬਾਰ ਵਿੱਚ ਮਨ ਲੱਗਦਾ, ਨਾਮ ਵਿੱਚ ਨਹੀਂ ਲੱਗਦਾ। ਬੜੀ ਸੁੰਦਰ ਇੱਕ ਇਤਿਹਾਸਕ ਘਟਨਾ ਯਾਦ ਆਈ, ਉਹ ਸੁਣ ਕੇ ਜ਼ਰੂਰ ਪ੍ਰੇਰਨਾ ਮਿਲੇਗੀ। ਮਹਾਰਾਜਾ ਰਣਜੀਤ ਸਿੰਘ ਬੈਠੇ ਸਨ ਅਤੇ ਸੇਵਾ ਪੰਥੀਆਂ 'ਚੋਂ ਭਾਈ ਦੁਖਭੰਜਨ ਜੀ ਕੋਲ ਬੈਠੇ ਸਨ ਅਤੇ ਪੁੱਛਦੇ ਨੇ, ਰਣਜੀਤ ਸਿੰਘ ਕੀ ਹਾਲ ਹੈ? ਕਹਿਣ ਲੱਗਾ, ਗੁਰੂ ਰਾਮਦਾਸ ਦੀ ਬੜੀ ਕਿਰਪਾ, ਗੁਰੂ ਨਾਨਕ ਦੇਵ ਦੀ ਕਿਰਪਾ, ਗੁਰੂ ਕਲਗੀਧਰ ਦੀ ਕਿਰਪਾ, ਬੜਾ ਉਸਨੇ ਰਾਜਕਾਜ ਦਿੱਤਾ। ਕਹਿਣ ਲੱਗੇ, ਮੈਂ ਤਾਂ ਕਿਰਪਾ ਇੱਕ ਸਮਝਣਾ, ਗੁਰੂ ਨੇ ਜਿਹੜੀ ਸਭ ਤੋਂ ਵੱਡੀ ਕਿਰਪਾ ਕੀਤੀ ਉਹ ਹੈ ਗੁਰਬਾਣੀ। ਇਹ ਰਤਨ ਜਵਾਹਰ ਸਾਨੂੰ ਦਿੱਤੇ, ਜਪਜੀ ਸੁਣਾ ਦੇ ਅਤੇ ਮੈਂ ਮੰਨਾ ਅਤੇ ਗੁਰੂ ਨੇ ਤੇਰੇ 'ਤੇ ਬੜੀ ਕਿਰਪਾ ਕੀਤੀ, ਸੁਣਾ। ਕਹਿਣ ਲੱਗਾ, ਮੈਂ ਤਾਂ ਅਨਪੜ੍ਹ ਹਾਂ, ਮੈਨੂੰ ਜਪਜੀ ਯਾਦ ਨਹੀਂ। ਕਹਿਣ ਲੱਗੇ, ਜਪਜੀ ਯਾਦ ਨਹੀਂ? ਅੱਛਾ, ਅਨਪੜ੍ਹ ਹੈ ਫਿਰ ਕਿੱਥੋਂ ਆਉਣਾ ਸੀ? ਪੁੱਛਦੇ ਨੇ, ਤੇਰੇ ਰਾਜ ਵਿੱਚ ਨਗਰ ਕਿੰਨੇ? ਕਿਉਂ ਨਾ ਨਗਰ ਪੁੱਛਿਆ ਸੀ? ਨਗਰ ਦੱਸਣ ਦੀ ਬਜਾਏ ਕਹਿਣ ਲੱਗਾ, ਜੀ ਇੰਨੇ ਹਾਥੀ ਨੇ, ਇੰਨੇ ਘੋੜੇ ਨੇ, ਇੰਨੀਆਂ ਤੋਪਾਂ ਨੇ, ਇੰਨੀਆਂ ਫੌਜਾਂ ਨੇ, ਇੰਨਾ ਮੁਆਮਲਾ ਆਉਂਦਾ, ਇੰਨੇ ਪਿੰਡ ਨੇ। ਜਲਾਲ 'ਚ ਆ ਗਏ। ਕਹਿਣ ਲੱਗੇ, ਸੱਚ ਦੱਸਾਂ, ਗੁੱਸਾ ਨਾ ਕਰੀਂ, ਪਿਛਲਾ ਤੂੰ ਜਨਮ ਜੋ ਹੈ ਨਾ ਸਮਾਂ ਉਸ 'ਤੇ ਸਾਰਾ ਬਰਬਾਦ ਕਰ ਲਿਆ, ਅਗਲਾ ਹੀ ਸਾਂਭ ਲੈ। ਕਹਿਣ ਲੱਗੇ, ਕਿਵੇਂ? ਕਹਿਣ ਲੱਗੇ, ਤੈਨੂੰ ਜਪਜੀ ਯਾਦ ਨਹੀਂ, ਤੈਨੂੰ ਘੋੜੇ ਹੀ ਯਾਦ ਨੇ, ਤੂੰ ਆਪ ਹੀ ਸਮਝ, ਤੂੰ ਸਿੱਖ ਹੈ। ਜਪਜੀ ਨਹੀਂ ਯਾਦ, ਨਗਰ ਯਾਦ ਨੇ। ਜਪਜੀ ਨਹੀਂ ਯਾਦ, ਹਾਥੀ ਯਾਦ, ਪਸ਼ੂ ਯਾਦ ਨੇ, ਬਣ ਯਾਦ ਨੇ। ਇਹ ਤੂੰ ਅਨਪੜ੍ਹ ਹੈ, ਤੈਨੂੰ ਸਭ ਕੁਛ, ਤੈਨੂੰ ਮਾਮਲਾ ਯਾਦ ਹੈ, ਤੈਨੂੰ ਬਾਕੀ ਸਭ ਕੁਛ ਪਦਾਰਥ ਤੈਨੂੰ ਯਾਦ ਨੇ, ਪਰਮਾਤਮਾ ਤੈਨੂੰ ਭੁੱਲਿਆ। ਐਸੀ ਮਨ ਨੂੰ ਚੋਟ ਵੱਜੀ, ਉਹ ਕਹਿਣ ਲੱਗੇ ਸਿੱਖ ਗੁਰੂ ਕਾ ਹੋਏ ਗਏ ਹੋ ਜਪਜੀ ਕੰਠ ਨਾ ਕਹੀਨ। ਗੁਰੂ ਦਾ ਸਿੱਖ ਤਾਂ ਬਣ ਗਏ ਹੈ ਅਤੇ ਜਪਜੀ ਤੈਨੂੰ ਯਾਦ ਨਹੀਂ, ਬਾਕੀ ਨਕੰਮੀਆਂ ਚੀਜ਼ਾਂ ਸਾਰੀਆਂ ਯਾਦ। ਮੈਂ ਤਾਂ ਐਸਾ ਵੇਖਿਆ, ਘੰਟਾ ਕਥਾ ਹੋਵੇ ਨਾ, ਬਾਹਰ ਜਾ ਕੇ ਕੋਈ ਆਖੇ ਪੂਰੀ ਸੁਣਾ ਦਿਓ, ਬਾ ਮੁਸ਼ਕਲ ਕੋਈ 10 ਮਿੰਟ ਸੁਣਾ ਦੇਵੇ, ਪਰ ਨਿੰਦਾ ਚੁਗਲੀ ਘੰਟਾ ਸੁਣ ਲਓ, ਬੰਦਾ 1.25 ਘੰਟਾ ਸੁਣਾਏਗਾ, 15 ਮਿੰਟ ਦੀ ਐਡੀਸ਼ਨ ਆਪ ਕੋਲੋਂ ਕਰ ਲਵੇਗਾ, ਵਧਾ ਲਵੇਗਾ। ਬੁਰੀ ਗੱਲ ਤਾਂ ਭੁੱਲਦੀ ਨਹੀਂ, ਚੰਗੀ ਗੱਲ ਯਾਦ ਨਹੀਂ ਰਹਿੰਦੀ। ਬੁਰੇ ਕਾਮ ਕਹੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਉਹਨਾਂ ਬੜਾ ਸੁੰਦਰ ਕਿਹਾ, ਸਿੱਖ ਗੁਰੂ ਕਾ ਹੋਏ ਗਏ ਹੋ ਜਪਜੀ ਕੰਠ ਨਾ ਕਹੀਨ। ਜਪਜੀ ਯਾਦ ਨਹੀਂ ਕੀਤਾ ਤੇ ਸਿੱਖ ਬਣ ਗਏ ਹੈ, ਤੰਦਲ ਬਿਨ ਤੋਂ ਕਾਮ ਕਿਸ ਜਨਮ ਅਕਾਰਥ ਕਹੀਨ। ਕਹਿੰਦੇ ਨੇ ਚਾਵਲ ਵਿੱਚ ਨਾ ਹੋਣ ਤੇ ਤੋਹ ਕਿਸ ਕੰਮ ਨੇ। ਸ਼ੈਲਰ ਵੇਖੇ ਜੇ ਮੂੰਜੀ ਹੈ ਤੇ ਉਹ ਚੌਂਕੀਦਾਰ ਖੜਾ ਹੈ, ਰਖਵਾਲੀ ਰਹੀ, ਚਾਵਲ ਨਿਕਲ ਗਏ ਤੋ ਪਏ ਨੇ, ਜੋ ਮਰਜ਼ੀ ਲੈ ਜਾਏ, ਕੌਣ ਉਹਨੂੰ ਰੋਕਦਾ ਹੈ। ਕਹਿੰਦੇ ਨੇ ਤੇਰਾ ਸਰੀਰ ਤੇ ਇੰਜ ਹੈ ਜਿਵੇਂ ਤੋ ਹੋਣ ਕਿਉਂ ਵਿੱਚ ਗੁਰਬਾਣੀ ਕੋਈ ਬਾਣਾ ਤੇ ਬਾਣੀ ਦੋਸ਼ ਤੇ ਬਾਰੇ ਭਲੀ ਭਾਂਤ ਸਮਝ ਲੈਣਾ, ਨਹੀਂ ਤੇ ਜੋਤ ਦਾ ਨਾਤਾ ਨਹੀਂ ਬਣੇਗਾ। ਬਾਣਾ ਹੈ ਸਾਡਾ ਸਰੀਰ ਤੇ ਬਾਣੀ ਹੈ ਸਾਡੀ ਜਿੰਦ ਜਾਨ। ਬਾਣਾ ਨਹੀਂ ਤੇ ਸਰੀਰ ਕੋਈ ਨਹੀਂ, ਬਾਣੀ ਨਹੀਂ ਤੇ ਜਿੰਦ ਜਾਨ ਕੋਈ ਨਹੀਂ। ਸਿੱਖੀ ਦੀ ਜਿੰਦ ਜਾਨ ਬਾਣੀ ਹੈ। ਸਤਿਗੁਰਾਂ ਨੇ ਕਿਹਾ ਪੜ੍ਹ, ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਮਨ ਲਾਗਤ ਹੈ ਲੇਖਕ ਕੋ ਲਿਖੈ ਬਿਖੈ, ਹਰ ਜਸ ਲਿਖਤ ਨਾ ਤੈਸੋ ਠਹਿਰਾਵੇ। ਜਿਸ ਦਿਨ ਸੰਗਤ ਵਿੱਚ ਆ ਕੇ ਬੈਠੋ, ਕਥਾ 'ਚ ਮਨ ਲੱਗ ਜਾਏ, ਕੀਰਤਨ ਵਿੱਚ ਮਨ ਲੱਗ ਜਾਏ ਤੇ ਸਮੇਂ ਦਾ ਗਿਆਨ ਹੀ ਨਾ ਰਹਿ ਜਾਏ, ਸਮਝ ਲੈਣਾ ਸਾਡੇ ਭਾਗ ਜਾਗ ਪਏ। ਅੱਜ ਸਾਡਾ ਮਨ ਗੁਰਬਾਣੀ 'ਚ ਲੱਗ ਗਿਆ, ਟੁੱਟਣ ਲੱਗ ਪਵੇ ਸਮਝ ਲੈਣਾ ਮੰਦੇ ਭਾਗ। ਗੁਰੂ ਸਾਹਿਬ ਨੇ ਤੇ ਅਰਦਾਸ ਕੀਤੀ ਹੈ, ਦਾਤਾ ਮੈਂ ਤੇਰੇ ਚਰਨਾਂ 'ਚ ਇੱਕ ਅਰਦਾਸ ਕਰਨਾ। ਜਿਹੜੀ ਗੁਰੂ ਅਰਜਨ ਦੇਵ ਨੇ ਅਰਦਾਸ ਕੀਤੀ ਉਹ ਭਗਤ ਨਾਮਦੇਵ ਕਰਦੇ ਨੇ। ਇੱਕ ਦਿਨ ਬੈਠੇ, ਹੁਣ ਬੈਠ ਕੇ ਵੇਖੇ, ਕਈ ਵਾਰ ਬੰਦਾ ਗੋਡਿਆਂ 'ਤੇ ਹੱਥ ਰੱਖਦਾ, ਮੁੱਠਾਂ ਬੰਦ ਕਰਦਾ, ਰੀੜ੍ਹ ਦੀ ਹੱਡੀ ਸਿੱਧੀ, ਅੱਖਾਂ ਬੰਦ ਕਰਦਾ, ਅੰਦਰੋਂ ਮਨ ਫਿਰ ਵੀ ਨਹੀਂ ਜੁੜਦਾ। ਵੱਧ ਤੋਂ ਵੱਧ ਇਹੀ ਕਰ ਸਕਦੇ ਹਾਂ, ਹੋਰ ਕੀ ਕਰੀਏ। ਉਹ ਕਹਿੰਦੇ ਨੇ 5 ਸਾਲ ਦਾ ਬੱਚਾ, ਉਹ ਅੱਖਾਂ ਹੀ ਨਹੀਂ ਸੀ ਖੋਲਦਾ, ਧਰੂ ਅਤੇ ਜਿਹੜਾ ਉਹਨੂੰ ਟਿਕਾ ਬਖਸ਼ਿਆ, ਇੱਕ ਕਿਣਕਾ ਮੈਨੂੰ ਵੀ ਦੇ, ਮੇਰਾ ਵੀ ਮਨ ਲੱਗੇ। ਦਾਤਾ ਕਿਰਪਾ ਕਰ, ਜਹਾਂ ਜਹਾਂ ਤੂੰ ਨਾਰਦ ਟੇਕੈ ਨੈਕ ਟਿਕਾ ਵੋ ਮੋਹੇ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਸੁਣ ਬੇਨੰਤੀ ਸਵਾਮੀ ਆਪਣੇ ਨਾਨਕ, ਇਹੋ ਸੁੱਖ ਮੰਗ ਹੈ, ਮੈਂ ਇੱਕ ਸੁੱਖ ਤੇਰੇ ਘਰੋਂ ਮੰਗਣਾ। ਅਸੀਂ ਸੁੱਖ ਮੰਗਾਂਗੇ, ਪਦਾਰਥ ਉਹਨਾਂ ਸੁੱਖ ਕਿਹੜਾ ਮੰਗਿਆ। ਜਹ ਕੀਰਤਨ ਤੇਰਾ ਸਾਧੂ ਗਾਵੈ ਤਹ ਮੇਰਾ ਮਨ ਲਾਗੈ। ਤੇਰੇ ਪਿਆਰੇ ਜਿੱਥੇ ਤੇਰੇ ਗੁਣ ਗਾਉਂਦੇ ਹੋਣ, ਮੈਂ ਕਿਤੇ ਉਚਾਟ ਹੋ ਕੇ ਚਲਾ ਨਾ ਜਾਵਾਂ, ਮੇਰਾ ਮਨ ਲੱਗ ਜਾਏ, ਮੈਂ ਉੱਥੇ ਬੈਠ ਜਾਵਾਂ, ਮੇਰਾ ਮਨ ਜੁੜ ਜਾਏ। ਅਰਦਾਸ ਸਿੱਖੀ ਕਰੋ ਕਿ ਦਾਤਾ ਸ਼ਬਦ ਨਾਲ ਮਨ ਜੁੜ ਜਾਏ। ਜੈਸੇ ਮਨ ਲਾਗਤ ਹੈ ਲੇਖਕ ਕੋ ਲੇਖੈ ਬਿਖੈ, ਹਰ ਜਸ ਲਿਖਤ ਨਾ ਤੈਸੋ ਠਹਿਰਾ ਬਈ। ਜੈਸੇ ਮਨ ਵਣਜ ਵਿਵਹਾਰ ਕੈ ਵਿਚਾਰ ਬਿਖੈ, ਵਣਜ ਵਿਵਹਾਰ ਵਿੱਚ ਜਿੰਨਾ ਮਨ ਲੱਗਦਾ, ਸ਼ਬਦ ਸੁਰਤ ਅਵਗਾਹਨ ਨਾ ਭਾਵੇ। ਮੇਰੀ ਸੁਰਤ ਸ਼ਬਦ ਨਾਲ ਜੁੜੀ ਹੈ ਕਿ ਨਹੀਂ, ਇਹਨਾਂ ਮਨ ਉਸ ਪਾਸੇ ਨਹੀਂ ਲੱਗਦਾ। ਜੈਸੇ ਮਨ ਕਣ ਕੇ ਉਹ ਕਾਮਣੀ ਸਨੇਹ ਬਿਖੈ, ਸੋਨੇ ਵਿੱਚ ਇਸਤਰੀ ਵਿੱਚ ਜਿੰਨਾ ਮਨ ਲੱਗਦਾ, ਸਾਧ ਸੰਗ ਤੈਸੋ ਨੇਹੋ ਪਲ ਨਾ ਲਗਾ ਬਈ। ਸਾਧ ਸੰਗਤ ਵਿੱਚ ਇੱਕ ਪਲ ਵੀ ਉਹਨਾਂ ਮਨ ਨਹੀਂ ਲੱਗਦਾ। ਮਾਇਆ ਧੰਦ ਅੰਧ ਬਿਖੇ ਅਵਧ ਬਿਹਾਏ ਜਾਤ, ਗੁਰ ਉਪਦੇਸ਼ਹੀਨ ਪਾਛੇ ਪਛਤਾਵੇ। ਧੰਦਿਆਂ 'ਚ ਜੀਵਨ ਬਤੀਤ ਹੋ ਜਾਂਦਾ ਹੈ, ਅੰਤ ਪਛਤਾਉਣਾ ਪੈਂਦਾ ਕਿ ਸਮਾਂ ਤਾਂ ਚਲਾ ਗਿਆ। ਅੰਤਮ ਸਮੇਂ ਪਤਾ ਲੱਗਦਾ ਕਿ ਜੋ ਕਰਨਾ ਸੀ ਉਹ ਨਹੀਂ ਹੋਇਆ, ਜੋ ਨਹੀਂ ਸੀ ਕਰਨਾ ਹੋ ਗਿਆ, ਲੇਖਾ ਗਲਤ ਬਣ ਗਿਆ। ਮੈਂ ਤਾਂ ਜੋਤ ਦਾ ਨਾਤਾ ਬਣਾਉਣਾ ਸੀ, ਜੋਤ ਦਾ ਨਾਤਾ ਤਾਂ ਬਣਿਆ ਹੀ ਨਾ, ਜੋਤ ਹੀ ਮੈਨੂੰ ਸਮਝ ਨਾ ਆਈ। ਅਸੀਂ ਇਸੇ ਵਾਸਤੇ ਇੱਕ ਬਚਨ ਕਹਿੰਦੇ ਹਾਂ, ਗੁਰੂ ਨੇ ਤੁਹਾਨੂੰ ਜੋੜਨ ਲਈ ਨਾ ਹੀ ਕਹਿ ਦਿੱਤਾ, ਜ਼ਾਤ ਤੋਂ ਉੱਚੇ ਉੱਠੋ, ਜੋਤ ਨਾਲ ਜੁੜੋ। ਰੋਜ਼ਾਨਾ ਕਹਿੰਦੇ ਹਾਂ 10 ਪਾਤਸ਼ਾਹੀਆਂ ਦੀ ਜੋਤ, 10 ਪਾਤਸ਼ਾਹੀਆਂ ਦੀ ਜੋਤ ਕਿਹਾ ਇਸ ਨੂੰ, 10 ਪਾਤਸ਼ਾਹੀਆਂ ਦੀ ਜੋਤ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਦਰਸ਼ਨ ਕੀ ਨਿਰਮਾਲਿਆਂ 'ਚੋਂ ਹੀ ਨਹੀਂ, ਪਾਠ ਦੀਦਾਰ ਹੈ। ਹੁਣ ਤੀਸਰੀ ਸ਼ਤਾਬਦੀ ਮਨਾਉਣੀ ਹੈ। ਚੰਗਾ ਭਲਾ ਅਤੇ ਸਭ ਤੋਂ ਕਰਮ ਪੁੰਨ ਇਹ ਜੇ ਕਿ ਹਰ ਸਿੱਖ ਘਰ ਵਿੱਚ ਸਹਿਜ ਪਾਠ ਕਰੇ, ਉਦੋਂ ਤੱਕ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਕਰ ਲੈ ਜਾਣ। ਦਰਸ਼ਨ ਤੇ ਨੇ ਹਰ ਸ਼ਬਦ ਦੇ ਦੀਦਾਰ ਹੋਣ। ਬਾਣੀ ਨੂੰ ਧਿਆਨ ਨਾਲ ਪੜ੍ਹੀਏ, ਬਾਣੀ ਨਾਲ ਸਾਡਾ ਪਿਆਰ ਬਣ ਜਾਏ। ਮੇਰਾ ਵਿਸ਼ਵਾਸ ਹੈ ਜਿਸ ਘਰ ਵਿੱਚ ਬਾਣੀ ਪੜ੍ਹੀ ਜਾਏ ਉਸ ਘਰ ਵਿੱਚੋਂ ਔਗਣ ਚਲੇ ਜਾਂਦੇ ਨੇ। ਬਾਣੀ ਨਾਲ ਸਿਮਰਨ ਆਏਗਾ। ਬਾਣੀ ਜੇਕਰ ਆ ਜਾਏ ਤੇ ਬਾਣੀ ਤੇ ਆਵਾਜ਼ਾਂ ਮਾਰਦੀ ਪਈ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਅਰਦਾਸ ਕਰੋ। ਇੱਕ ਸੱਜਣ ਬੜੇ ਜੁੜੇ, ਸੱਚ ਇਹ ਕਿ ਮੈਂ ਵੇਖ ਕੇ ਹੈਰਾਨ ਹੋ ਗਿਆ। ਜਦੋਂ ਵੇਖਾਂ ਜੁੜਿਆਂ ਦਾ ਮੱਥਾ ਹੀ ਦੱਸ ਦਿੰਦਾ। ਮੈਂ ਪੁੱਛਿਆ ਕਿਵੇਂ ਜੁੜ ਗਿਆ? ਕਹਿਣ ਲੱਗਾ ਗਿਆਨੀ ਜੀ 50 ਸਾਲ ਦੀ ਉਮਰ ਤੱਕ ਤੇ ਨਾਸਤਕ ਸਾਂ, ਖਾਲਸਾ ਕਾਲਜ ਦਾ ਪੜ੍ਹਿਆ, ਮੈਂ ਨਾਸਤਕ ਹੋ ਗਿਆ, ਇਹਨਾਂ ਕੁਛ ਨਾਸਤਕ ਖਿਆਲਾਂ ਤੋਂ ਪ੍ਰਭਾਵਿਤ ਹੋ ਗਿਆ। ਪਤਨੀ ਬੜੀ ਚੰਗੀ ਗੁਰਮੁਖ ਕਰਦੀ ਮਿਲੀ, ਮੇਰੀ ਸੇਵਾ ਬੜੀ ਕੀਤੀ, ਬੜੇ ਪ੍ਰੇਮ ਵਾਲੀ। ਮੈਨੂੰ ਕਹਿਣ ਲੱਗੀ ਮੈਂ ਘਰ ਪ੍ਰਕਾਸ਼ ਕਰ ਲਵਾਂ। ਮੈਂ ਆਖਿਆ ਕਰ ਲੈ, ਪਰ ਮੈਨੂੰ ਮੱਥਾ ਟੇਕਣ ਲਈ ਨਾ ਆਖੇ, ਤੂੰ ਜੋ ਕਰਨਾ ਕਰ, ਮੈਂ ਤੈਨੂੰ ਨਹੀਂ ਰੋਕਦਾ। ਕਹਿਣ ਲੱਗੀ ਨਹੀਂ, ਕਹਿੰਦੀ ਪ੍ਰਕਾਸ਼ ਕਰਨਾ ਆਸਾ ਦੀ ਵਾਰ ਗੁਰਦੁਆਰੇ ਸੁਣਨੀ। ਕਹਿੰਦੇ ਨੇ ਬੜਾ ਸਮਾਂ ਬਤੀਤ ਹੋਇਆ। ਇੱਕ ਦਿਨ ਮੈਂ ਉੱਠ ਪਿਆ, ਮੇਰੇ ਭਾਗ ਜਾਗੇ, ਮੈਂ ਉੱਠ ਪਿਆ ਅਤੇ ਗੁਰੂ ਗ੍ਰੰਥ ਸਾਹਿਬ ਦਾ ਰੁਮਾਲ ਉੱਡ ਗਿਆ। ਕਿਤੇ ਹਵਾ ਆਈ ਖਿੜਕੀ 'ਚੋਂ, ਰੁਮਾਲ ਉੱਡ ਗਿਆ। ਮਨ 'ਚ ਧਿਆਨ ਮੈਂ ਆ ਗਿਆ, ਰੁਮਾਲ ਹੀ ਦੇ ਦਿਆਂ। ਮੈਂ ਛੇਤੀ ਨਾਲ ਇਸ਼ਨਾਨ ਕੀਤਾ, ਬਸਤਰ ਪਾਏ ਅਤੇ ਜਦੋਂ ਤਾਬਿਆ ਬੈਠਾ, ਕਾਲਜ ਵਿੱਚ ਪੜ੍ਹਦੇ ਹਾਂ ਕਿਉਂਕਿ ਐੱਮ ਏ ਪੰਜਾਬੀ ਦੀ ਕੀਤੀ ਸੀ, ਬਾਣੀ ਲੱਗਦੀ ਸੀ, ਉਹ ਪੜ੍ਹੀ ਸੀ। ਕਹਿੰਦਾ ਸੱਜੇ ਪਾਸਿਓਂ ਸੂਹੀ ਰਾਗ ਦਾ ਸ਼ਬਦ ਧਿਆਨ 'ਚ ਪੈ ਗਿਆ, ਸੂਹੀ ਮਹਿਲਾ ਪੰਜਵਾਂ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰ, ਤੇ ਮਿਥਿਆ ਮੋਹ ਬੰਧਨ ਨਿਤ ਪਾਰ 'ਚ। ਉਮਰ ਤੇਰੀ ਰੁੜਦੀ ਜਾ ਰਹੀ ਹੈ, ਬਿਥੇ ਬਿਰਥ ਐਵੇਂ ਬੰਨ ਨੂੰ ਬੰਨਣਾ, ਸਮਾਂ ਥੋੜ੍ਹਾ ਰਹਿ ਗਿਆ ਅਤੇ ਕੀ ਕਰ ਰਹੇ ਹੈ? ਕਹਿੰਦਾ ਮੈਂ ਬੈਠ ਕੇ ਬਾਣੀ ਪੜ੍ਹਨ ਲੱਗ ਪਿਆ, ਅਗਲਾ ਸ਼ਬਦ ਪੜ੍ਹਿਆ, ਉਸ ਤੋਂ ਅਗਲਾ ਪੜ੍ਹਿਆ, ਅਗਲਾ ਪਾਠ ਕਰਨ ਲੱਗ ਪਿਆ। ਪਤਨੀ ਆ ਗਈ ਅਤੇ ਵੇਖ ਕੇ ਅਤੇ ਉਹ ਹੈਰਾਨ ਕੰਬੀ ਜਾਏ ਉਸਦੇ ਸਰੀਰ ਦੀ ਹਾਲਤ, ਅਤੇ ਕਹਿਣ ਲੱਗੀ ਮੈਂ ਕੀ ਵੇਖ ਰਹੀ ਹਾਂ? ਅਤੇ ਮੈਂ ਉਸਨੂੰ ਕਿਹਾ ਭਾਗਾਂ ਵਾਲੀਏ, ਮੈਂ ਤੇਰੀ ਆਵਾਜ਼ 'ਤੇ ਨਹੀਂ ਸੁਣੀ, ਅੱਜ ਗੁਰੂ ਗ੍ਰੰਥ ਸਾਹਿਬ ਨੇ ਮੈਨੂੰ ਆਪੇ ਹੀ ਆਵਾਜ਼ ਮਾਰ ਲਈ, ਅੱਜ ਮੈਨੂੰ ਗੁਰੂ ਨੇ ਆਪੇ ਹੀ ਬੁਲਾ ਲਿਆ, ਹੁਣ ਬਸ ਮੈਂ ਗੁਰੂ ਦਾ ਅਤੇ ਗੁਰੂ ਮੇਰਾ। ਉਹ ਕਹਿੰਦੇ ਪਤਾ ਹੀ ਨਹੀਂ ਕਿਵੇਂ ਅੰਦਰ ਇਹ ਪ੍ਰਕਾਸ਼ ਹੋ ਗਿਆ, ਹੁਣ ਤਾਂ ਅੱਠੇ ਪੈਰ ਕੀਰਤਨ ਹੁੰਦਾ ਹੀ ਰਹਿੰਦਾ, ਮੇਰੇ ਅੰਦਰ ਸ਼ਬਦ ਜਿਹੜਾ ਉਹ ਚੱਲਦਾ ਹੀ ਰਹਿੰਦਾ। ਮੈਂ ਉਹਨੂੰ ਕਿਹਾ ਸੱਚ ਹੈ, ਪੂਰਬ ਕਰਮ ਅੰਕਰ ਜਾਂ ਪ੍ਰਗਟੇ, ਕਈ ਵਾਰੀ ਕੀਤਿਆਂ ਨਹੀਂ ਹੁੰਦਾ ਪਰ ਇਹ ਵੀ ਪਿਛਲਾ ਕੋਈ ਤਪ ਹੁੰਦਾ ਹੀ ਹੈ। ਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਇਆ ਚਿੰਤਾ। ਕਈ ਵਾਰੀ ਨਾ ਅਜਬ ਕੰਮ ਕਰਤੇ ਹਰ ਕੇਰੇ, ਮਨ ਭੁੱਲਾ ਜਾਂਦਾ ਫੇਰੇ। ਅਸੀਂ ਕਿਹੜਾ ਪਹਿਲੇ ਦਿਨ ਸਾਡੇ 'ਚੋਂ ਕੋਈ ਵੀ ਸਕੂਲੇ ਜਾਣਾ ਚਾਹੁੰਦਾ ਰੋਂਦੇ ਗਏ? ਮੈਂ ਆਪਣੀ ਦੱਸਣਾ ਨਹੀਂ ਸੀ ਜਾਣ ਲਈ ਤਿਆਰ, ਮਾਂ ਨੇ ਜ਼ਬਰਦਸਤੀ ਭੇਜਿਆ। ਗੁਰੂ ਵੀ ਇੰਜ ਬਾਂਹ ਫੜ ਕੇ ਕਈ ਵਾਰੀ ਨਾ ਸਿੱਧੇ ਰਾਹ ਪਾ ਦਿੰਦਾ। ਇੱਕ ਬੇਨਤੀ ਕਰਾਂ ਸਮਾਪਤੀ। ਭਾਈ ਬਹਿਲੋ ਕੋਲ ਗੁਰੂ ਅਰਜਨ ਦੇਵ ਜੀ ਨੇ ਇੱਕ ਸਿੱਖ ਭੇਜਿਆ, ਭਾਈ ਬਹਿਲੋ ਤੈਨੂੰ ਗੁਰੂ ਨੇ ਬੁਲਾਇਆ? ਕਹਿਣ ਲੱਗਾ ਮੈਂ ਤਾਂ ਨਾ ਹੀ ਤੇਰੇ ਕੋਲੋਂ ਸੁਣਨਾ ਪਿਆ, ਮੈਂ ਨਹੀਂ ਜਾਣਦਾ। ਕਹਿਣ ਲੱਗੇ ਗੁਰੂ ਅਰਜਨ ਦੇਵ? ਕਹਿਣ ਲੱਗਾ ਮੈਂ ਜਾਣਦਾ ਹੀ ਨਹੀਂ, ਦੂਜੀ ਵਾਰੀ ਭੇਜਿਆ। ਕਹਿਣ ਲੱਗਾ ਜੀ ਮੈਂ ਨਹੀਂ ਜਾਣਦਾ, ਮੈਂ ਤਾਂ ਸਰਵਰੀਏ ਪੀਰ ਦਾ ਮੁਰੀਦ ਹਾਂ। ਤੀਜੀ ਵਾਰੀ ਸਿੱਖ ਸਿਆਣਾ ਸੀ ਗਿਆ, ਕਹਿਣ ਲੱਗਾ ਰੱਬ ਨੂੰ ਸਾਰੇ ਕਿਹੜੇ ਜਾਣਦੇ ਨੇ, ਪਰ ਰੱਬ ਸਾਰਿਆਂ ਨੂੰ ਜਾਣਦਾ, ਤੂੰ ਨਹੀਂ ਜਾਣਦਾ। ਬਹਿਲੋ ਤੈਨੂੰ ਉਹ ਜਾਣਦੇ ਨੇ, ਤੂੰ ਉਹਨਾਂ ਦਾ ਐਵੇਂ ਭਟਕ ਗਿਆ, ਆ ਜਾ। ਅੰਦਰ ਖਿੱਚ ਪਈ, ਕਹਿਣ ਲੱਗਾ ਕੋਈ ਗੱਲ ਜ਼ਰੂਰ ਹੈ। ਕਹਿਣ ਲੱਗਾ ਲੈ ਪੀਰ, ਵਿਆਸਾ ਪਾਰ ਕਰਨ ਤੋਂ ਪਹਿਲੇ ਪਹਿਲੇ ਦਰਸ਼ਨ ਦੇਵੇਂ ਤਾਂ ਮੈਂ ਤੇਰਾ ਨਹੀਂ ਤਾਂ ਮੈਂ ਗੁਰੂ ਅਰਜਨ ਦੇਵ ਦਾ। ਜਦੋਂ ਦਰਿਆ ਦੇ ਵਿੱਚ ਆਇਆ ਨਾ, ਬੇੜੀ ਵਿੱਚ ਆਈ, ਪਾਰ ਕਰਨ ਲੱਗਾ, ਇਹ ਮਾਲਵੇ ਫਫੜ ਪਿੰਡ ਦਾ ਸੀ। ਜਦੋਂ ਆਇਆ ਵਿੱਚ, ਉਹ ਜੋ ਉਹਦੀਆਂ ਨਿਸ਼ਾਨੀਆਂ ਸਨ ਖੂੰਡੀ ਜਿਹੀ ਗਲ 'ਚ ਪਾਈ, ਉਹ ਸਾਰੀ ਲਾਹ ਕੇ ਦਰਿਆ 'ਚ ਸੁੱਟ ਦਿੱਤੀ। ਉੱਚੀ ਆਵਾਜ਼ ਕਰਕੇ ਕਹਿਣ ਲੱਗਾ, ਗੁਰੂ ਅਰਜਨ ਦੇਵ ਪਾਤਸ਼ਾਹ ਮੈਂ ਤੁਹਾਡਾ, ਮੈਂ ਆ ਗਿਆ। ਉਹ ਸਿੱਖ ਨੇ ਇੰਨੀ ਸੇਵਾ ਕੀਤੀ, ਕਹਿਣ ਲੱਗਾ ਦਾਤਾ ਇੰਜ ਵੀ ਕਰ ਲੈਂਦੀ ਹੋ? ਕਹਿਣ ਲੱਗੇ ਇੰਜ ਹੀ ਕਰਨੇ ਆ, ਜਿਹੜਾ ਖੂਹ 'ਚ ਡਿੱਗਾ ਹੋਵੇ ਕਈ ਵਾਰੀ ਬਾਂਹ ਪਸਾਰ ਕੇ ਵੀ ਕੱਢ ਲੈਂਦੇ। ਇੱਕ ਪੰਕਤੀ ਹੈ, ਗੁਰ ਕਾਢਿਓ ਪੂਜਾ ਪਸਾਰ ਮੋਹ ਕੁਪਾਰੀਆ। ਅਸੀਂ ਇੱਥੇ ਜ਼ਾਤਾਂ ਪਾਤਾਂ ਵਿੱਚ ਹੀ ਨਾ ਉਲਝੇ ਰਹੀਏ। ਬੁੱਧ ਧਰਮ ਏਸ਼ੀਆ 'ਚ ਛਾ ਗਿਆ, ਪਰ ਉਹ ਵੀ ਇੱਥੇ ਕਹਾ ਕੇ ਤੂੰ ਕੌਣ ਬੋਧੀ ਜੀ? ਬ੍ਰਾਹਮਣ ਬੋਧੀ, ਮੈਂ ਜੱਟ ਬੋਧੀ, ਮੈਂ ਵੈਸ਼ ਬੋਧੀ, ਖਤਮ ਹੋ ਗਿਆ। ਸਿੱਖ ਵੀ ਇੱਥੇ ਕਹਾ ਗਿਆ ਤੂੰ ਕੌਣ ਸਿੱਖ? ਗੁਰੂ ਸਾਹਿਬ ਕਹਿੰਦੇ ਨੇ ਪਰਮਾਤਮਾ ਜਾਤ ਨਹੀਂ, ਉਹ ਜੋਤ ਹੈ। ਤੇਰਾ ਗੁਰੂ ਜਾਤ ਨਹੀਂ, ਜੋ ਕਿਸੇ ਨੇ ਕਿਹਾ ਗੁਰੂ ਜਾਤ ਹੈ, ਲਿਖਿਆ ਜੋਤ ਓਹਾ ਜੁਗਤ ਸਾਹਿ ਸਹਿ ਕਾਇਆ, ਫੇਰ ਪਲਟੀਏ ਗੁਰੂ ਜੋਤ ਹੈ। ਖਾਲਸਾ ਵੀ ਜੋਤ ਹੈ, ਜਾਤ ਨਹੀਂ। ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਯਾਨੈ। ਪੂਰਨ ਪ੍ਰੇਮ ਪ੍ਰਤੀਤ ਸਜੇ ਬਰਤ ਗੋਰ ਮੜੀ ਮਟ ਪੂਲ ਨਾ ਮਾਨੈ। ਜੇ ਜਾਤ ਮੰਨਣੀ ਹੈ ਨਾ, ਫਿਰ ਇੱਕ ਹੀ ਮੈਂ ਕਹਿੰਦਾ ਮੰਨ ਲਓ। ਜਿਵੇਂ ਕਬੀਰ ਸਾਹਿਬ ਨੇ ਕਿਹਾ, ਕਹਿੰਦੇ ਨੇ ਤੁਹਾਡਾ ਖਾਨਦਾਨ ਕਿਹੜਾ? ਕਹਿੰਦੇ ਨੇ ਅਕਾਲ ਪੁਰਖ। ਹਾਂ ਪੂਤ ਤੇਰਾ, ਤੂੰ ਬਾਪ ਮੇਰਾ, ਇਹ ਕੈਠਾ ਹਰ ਦੋਹਾਂ ਬਸੇਰਾ। ਗੁਰੂ ਸਾਹਿਬ ਕਹਿੰਦੇ ਨੇ ਮੇਰਾ ਖਾਨਦਾਨ, ਜੇ ਮੈਂ ਕਹਿੰਦਾ ਤੂੰ ਹੈ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰੂ ਹੈ। ਗੁਰੂ ਬਖਸ਼ਿਸ਼ ਕਰੇ ਸਾਨੂੰ, ਜੋਤ ਦਾ ਨਾਤਾ ਬਖਸ਼ੇ, ਉਹ ਪ੍ਰਕਾਸ਼ ਸਾਡੇ ਅੰਦਰ ਹੋਵੇ, ਇਸੇ ਨਾਲ ਜਨਮ ਸਫਲ ਹੋਵੇਗਾ। ਬਾਕੀ ਵਿਚਾਰਾਂ ਕੱਲ੍ਹ ਕਰਾਂਗੇ। ਪੁੱਲਾਂ ਦੀ ਖਿਮਾ ਜੀ ਪਿਆਰ।